आवाज ब्रॉडकास्टिंग सर्विस 24/7 हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਲ ਯਾਰ।
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-9295-4600 647-295-4600 HK ਟਾਇਰ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-41-43-85।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ, ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਲੌਂਗ ਵੀਕਐਂਡ ਤੋਂ ਬਾਅਦ ਕੱਲ ਕੀਤਾ ਜੀ ਰਾਣਾ ਜੀ ਨੇ ਪ੍ਰੋਗਰਾਮ, ਚਲੋ ਤਾਂ ਲੌਂਗ ਵੀਕਐਂਡ ਦੇ ਵਿੱਚ ਹੀ ਆ ਗਿਆ ਸੀ ਜੀ। ਅਤੇ ਅੱਜ ਹੈਗੀ ਆਪਣੀ ਵਾਰੀ, 2:57 ਤੱਕ ਆਪਣਾ ਸਾਥ ਰਹਿਣਾ ਜੀ ਆਵਾਜ਼ ਦੇ ਜ਼ਰੀਏ। ਤੁਸੀਂ ਵੀਕਐਂਡ 'ਤੇ ਸਾਡੇ ਪ੍ਰੋਗਰਾਮ ਦੇਖੇ ਜੀ, 8 ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਮੁਲਾਕਾਤ ਵਿਜ਼ਨ TV ਦੇ ਉੱਤੇ, ਅਤੇ ਰਾਣਾ ਜੀ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ 8:30 ਵੇਖਿਆ ਜੀ ਤੁਸੀਂ ਸ਼ਨਿਚਰਵਾਰ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ, ਵੇਖਦੇ ਰਿਹਾ ਕਰੋ ਸਾਡੇ ਇਹ ਪ੍ਰੋਗਰਾਮ ਜਿਹੜੇ ਸ਼ਾਮ ਨੂੰ ਹੁੰਦੇ ਨੇ ਸ਼ਨਿਚਰਵਾਰ ਨੂੰ, ਅਤੇ ਨਾਲ ਦੀ ਨਾਲ ਦੁਪਹਿਰੇ ਮੰਡੇ ਟੂ ਫਰਾਈਡੇ ਸਾਡਾ ਜਿਹੜਾ ਰੇਡੀਓ ਆ ਨਗਾਰਾ ਉਹ ਸੁਣਦੇ ਰਿਹਾ ਕਰੋ। ਜੇਕਰ ਕਿਤੇ ਫੋਨ ਦੇ ਜ਼ਰੀਏ ਸਾਡਾ ਪ੍ਰੋਗਰਾਮ ਸੁਣਨਾ ਪੈ ਜੇ ਤੁਹਾਨੂੰ ਤਾਂ 647-557-1017 ਸਾਡਾ ਸਟੂਡੀਓ ਦਾ ਨਹੀਂ, ਫੋਨ ਦੇ ਜ਼ਰੀਏ ਸਾਡਾ ਪ੍ਰੋਗਰਾਮ ਸੁਣਨ ਦਾ ਨੰਬਰ ਆ। ਸਟੂਡੀਓ ਦਾ ਨੰਬਰ ਹੋਰ ਆ ਕਾਲ ਕਰਨ ਲਈ, ਉਹ 416-620-1778 ਆ। ਜੇ ਤੁਸੀਂ ਅਮੈਰੀਕਾ ਦੇ ਵਿੱਚ ਹੋ ਅਤੇ ਅਮੈਰੀਕਾ 'ਚ ਸਾਡਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ, ਫਿਰ ਸਾਡਾ ਨੰਬਰ 641-552-5037 ਹੈਗਾ। ਕਾਫੀ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਨੇ ਉਹ US ਦੇ ਵਿੱਚ ਹੁੰਦੇ ਨੇ, ਉਹ ਸਾਡਾ ਫੋਨ ਦੇ ਜ਼ਰੀਏ ਪ੍ਰੋਗਰਾਮ ਸੁਣਦੇ ਨੇ। ਖੈਰ ਜੀ ਦੋਸਤੋ, ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਨੇ, ਆਓ ਕੁਝ ਇੱਥੇ 1-2 ਜ਼ਰੂਰੀ ਗੱਲਾਂ ਇੱਥੋਂ ਦੀਆਂ ਕਰ ਲਈਏ, ਅਤੇ ਫਿਰ ਆਪਾਂ ਜਿਹੜੇ ਵੱਡੇ ਵੱਡੇ ਦਮਕ ਜੇ ਮਾਰਦੇ ਸੀ ਵੀ GDP ਹੈ ਜਿਹੜੀ ਭਾਰਤ ਦੀ ਉਹ ਛਾਲਾ ਮਾਰ ਕੇ ਅੱਗੇ ਨੂੰ ਵਧੂਗੀ, ਉਹਦੇ ਬਾਰੇ ਕੁਝ ਨਾ ਕੁਝ ਚਰਚਾ ਕਰਾਂਗੇ ਵੀ GDP ਹੈ ਜਿਹੜੀ ਐਕਚੁਅਲੀ ਕੀ ਤਰੱਕੀ ਦਾ ਇੱਕੋ ਇੱਕ ਪੈਮਾਨਾ GDP ਹੈ। ਪਹਿਲਾਂ ਇੱਥੋਂ ਬਾਰੇ ਕੁਝ ਗੱਲ ਕਰ ਲਈਏ। ਅੱਜ ਕੱਲ੍ਹ ਖਬਰਾਂ ਦੇ ਵਿੱਚ ਚਰਚਾ ਜੀ, ਕਹਿੰਦੇ ਜਿਹੜੇ MP ਨੇ ਛੀਨਾ ਸਾਹਿਬ ਨੇ ਸਵੇਰੇ ਮੇਰੇ ਨਾਲ ਗੱਲ ਹੋਈ ਆ ਉਹਨਾਂ ਦੀ, ਅਤੇ ਕਹਿੰਦੇ ਉਹਨਾਂ ਨੇ ਕਿਹਾ ਜੀ ਜਿਹੜੀ ਲਿਬਰਲ ਪਾਰਟੀ ਆ ਉਹ ਖਾਲਿਸਤਾਨੀ ਧਿਰਾਂ ਨੂੰ ਪੈਂਡਰਿੰਗ ਕਰਦੀ ਆ ਉਹਨਾਂ ਦੇ ਦੱਸਣ ਦੇ ਮੁਤਾਬਕ। ਉਹਨਾਂ ਨੇ ਕੋਈ ਇੰਟਰਵਿਊ ਲਈ ਸੀ ਮਿਸਟਰ ਸੰਘਾ ਦੀ। ਦੋਸਤੋ ਗੱਲ ਇਹ ਆ, ਕੋਈ ਜਿਵੇਂ ਮਰਜ਼ੀ ਸੋਚਦਾ ਹੋਵੇ ਇਹ ਬੰਦੇ ਦੀ ਇੰਡੀਵਿਜੁਅਲ ਥਿੰਕਿੰਗ ਆ, ਪਰ ਐਕਚੁਅਲੀ ਸੱਚਾਈ ਇਹ ਆ, ਹੈਸੀਡੇਟ ਨਹੀਂ ਕਰਨਾ ਚਾਹੀਦਾ ਸੱਚ ਬੋਲਣ ਤੋਂ, ਬਈ ਜਿਹੜੇ ਅਲੱਗ ਅਲੱਗ ਧਰਮਾਂ ਨਾਲ ਸੰਬੰਧਿਤ ਨੇ ਲੋਕ, ਭਾਵੇਂ ਕਾਨੂੰਨ ਨਹੀਂ ਇਹਦੀ ਇਜਾਜ਼ਤ ਦਿੰਦਾ, ਕੈਨੇਡਾ ਦਾ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਧਰਮ ਦੇ ਨਾਂ 'ਤੇ ਵੋਟਾਂ ਮੰਗੋ, ਪਰ ਤੁਹਾਨੂੰ ਪਤਾ ਹੈ ਜਿਹੜੇ ਰਾਜਨੀਤਿਕ ਲੀਡਰ ਆ ਇਹ ਬੜੇ ਢੀਠ ਹੁੰਦੇ ਨੇ। ਇਹ ਸਾਰੀਆਂ ਪਾਰਟੀਆਂ ਵਾਲੇ ਜਿਹੜੇ ਲੋਕ ਨੇ ਨਾ, ਸਿਆਸੀ ਲੀਡਰ ਨੇ, ਇਹ ਪੜੋਸਦੇ ਨੇ ਅਲੱਗ ਅਲੱਗ ਧਰਮਾਂ ਵਾਲਿਆਂ ਨੂੰ, ਪੜੋਸ ਕੇ ਵੋਟਾਂ ਲੈਂਦੇ ਨੇ। ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਿਚਕਚਾਹਟ ਨਹੀਂ ਹੈ ਕਿ ਕੰਜ਼ਰਵੇਟਿਵ ਪਾਰਟੀ ਹੈ ਜਿਹੜੀ, ਇਹ ਕਿਸੇ ਨਾ ਕਿਸੇ ਤਰੀਕੇ ਨਾਲ ਹਿੰਦੂਆਂ ਨੂੰ ਪੜੋਸ ਰਹੀ ਹੈ। ਜਿਹੜੀ NDP ਅਤੇ ਲਿਬਰਲ ਪਾਰਟੀ ਹੈ, ਇਹ ਸਿੱਖਾਂ ਨੂੰ ਪੜੋਸ ਕੇ ਵੋਟਾਂ ਲੈਂਦੀ ਹੈ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਂ ਇਹ ਸਮੀਕਰਨਾਂ ਫਿੱਟ ਨਹੀਂ ਬੈਠਦੀਆਂ ਅਤੇ ਫਿਰ ਇਹਨਾਂ 'ਚ ਪ੍ਰੋਬਲਮ ਆ ਜਾਂਦੀ ਹੈ। ਇਨਰ ਪਾਰਟੀ ਡੈਮੋਕ੍ਰੇਸੀ ਤਾਂ ਹੈ ਨਹੀਂ, ਅਤੇ ਨਾ ਹੀ ਜਿਹੜੀਆਂ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ, ਇਹਨਾਂ ਦੇ ਵਿੱਚ ਕੋਈ ਆਮ ਜਿਹੜਾ MP ਹੈ ਉਹ ਆਪਣੀ ਰਾਏ ਆ ਜਿਹੜੀ ਉਸ ਤਰੀਕੇ ਨਾਲ ਰੱਖ ਸਕਦਾ। ਬਸ ਲੀਡਰ ਦੇ ਪਿੱਛੇ ਅਲੱਗ ਅਲੱਗ ਬਣ ਕੇ ਤੁਹਾਨੂੰ ਤੁਰਨਾ ਪੈਂਦਾ। ਇਸੇ ਕਰਕੇ ਜਿਹੜੀ ਜਿਉਂਦੀ ਜਾਗਦੀ ਜ਼ਮੀਰ ਵਾਲੇ ਬੰਦੇ ਨੇ, ਖੁੱਲ੍ਹਦਿਲੇ ਬੰਦੇ ਹੁੰਦੇ ਨੇ, ਉਹ ਪੋਲੀਟਿਕਸ ਤੋਂ ਕੰਨੀ ਕਤਰਾਉਂਦੇ ਨੇ। ਪਰ ਦੂਸਰੇ ਪਾਸੇ ਸੱਚਾਈ ਇਹ ਵੀ ਹੈ ਵੀ ਪੋਲੀਟਿਕਸ ਤੋਂ ਭੱਜੋਗੇ ਕਿੱਥੇ ਤੁਸੀਂ, ਜੇ ਤੁਸੀਂ ਜੇ ਤੁਹਾਡਾ ਤੁਹਾਡਾ ਨਜ਼ਰੀਆ ਜਿਹੜਾ ਉਹਦੇ ਵਿੱਚ ਪੋਲੀਟਿਕਸ ਨਹੀਂ ਹੈ ਤਾਂ ਫਿਰ ਤੁਸੀਂ ਜਿਉਂ ਵੀ ਨਹੀਂ ਸਕਦੇ। ਹੁਣ ਪੋਲੀਟਿਕਸ ਦਾ ਮਤਲਬ ਇਹੀ ਨਹੀਂ ਹੁੰਦਾ ਕਿ MP MPP ਪੋਲੀਟੀਕਲ ਪਾਰਟੀਆਂ ਦੇ ਮਗਰ ਮਗਰ ਤੁਰੇ ਫਿਰੋ, ਜਦੋਂ ਕਿਤੇ ਟਿਕਟ ਦੇ ਤੀ ਉਹਨਾਂ ਨੇ ਟਿਕਟ ਦੀ ਝਾਕ ਦੇ ਵਿੱਚ ਹੀ ਤੁਸੀਂ ਆਪਣੀ ਜ਼ਿੰਦਗੀ ਗੁਆ ਦਿਓ, ਅਤੇ ਜਦੋਂ ਟਿਕਟ ਬਣ ਕੇ ਮਿਲ ਕੇ ਤੁਹਾਨੂੰ MP ਤੁਸੀਂ ਬਣ ਜਾਓ, MPP ਬਣ ਜਾਓ ਅਤੇ ਤੁਸੀਂ ਮੂੰਹ ਹੀ ਨਾ ਖੋਲ੍ਹੋ। ਇਹ ਬਹੁਤ ਵੱਡੀ ਲਿਮੀਟੇਸ਼ਨ ਆ ਐਕਚੁਅਲੀ। ਜਿਹੜੀ ਡੈਮੋਕ੍ਰੇਸੀ ਆ ਇਹਨੂੰ ਬਹੁਤ ਵੱਡਾ ਖਤਰਾ ਇਹਨਾਂ ਗੱਲਾਂ ਤੋਂ ਹੀ ਪੈਦਾ ਹੋ ਗਿਆ ਵੀ ਇਹ ਸਾਰਾ ਕੁਛ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਚੱਲਦਾ, ਪਰ ਐਕਚੁਅਲੀ ਇਨਰ ਪਾਰਟੀ ਡੈਮੋਕ੍ਰੇਸੀ ਹੈ ਹੀ ਨਹੀਂ ਕੋਈ। ਜਿਵੇਂ ਲੀਡਰ ਨੇ ਕਹਿਤਾ, ਲੀਡਰ ਪਾਰਟੀ ਦੇ ਲੀਡਰ ਨੇ ਜਿਵੇਂ ਕਹਿਤਾ, ਤੁਹਾਨੂੰ ਹਾਂ ਜਹਾਂ ਮਿਲਾਉਣੀ ਪੈਣੀ ਹੈ। ਅਤੇ ਇਸੇ ਕਰਕੇ ਉਹ ਜਿਹੜੇ ਪੋਲੀਟੀਕਲ ਲੀਡਰਸ ਨੇ ਉਹ ਦਬੂ ਕਿਸਮ ਦੇ ਹੁੰਦੇ ਨੇ। ਦਬੂ ਕਿਸਮ ਦਾ ਮਤਲਬ ਵੀ ਉਹ ਆਪਣੀਆਂ ਮਨ ਦੇ ਵਿੱਚ ਰੀਝਾਂ, ਉਹ ਸੋਚ, ਉਹਨੂੰ ਇੱਕ ਖੂੰਜੇ ਲਾ ਕੇ ਰੱਖ ਦਿੰਦੇ। ਇੱਕੋ ਇੱਕ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਵੀ ਮੈਂ ਕਿਤੇ ਲੀਡਰ ਦੇ ਸੋਚਣ ਦੇ ਨਜ਼ਰੀਏ ਦੇ ਖਿਲਾਫ ਮੈਂ ਕੋਈ ਗੱਲ ਨਾ ਕਰਦਾ, ਮੇਰੇ ਤਾਂ ਕੱਲ੍ਹ ਨੂੰ ਇਸ ਤਰ੍ਹਾਂ ਨਾ ਹੋ ਜਾਵੇ ਵੀ ਮੈਂ ਉਹ ਲੀਡਰ ਨੇ ਜਿਵੇਂ ਕਿਹਾ ਉਹਦੀ ਉਲੰਘਣਾ ਕਰਦਾ। ਪਰ ਕਈ ਵਾਰੀ ਉਹ ਭਾਵਨਾਵਾਂ ਜਿਹੜੀਆਂ, ਕਿਉਂਕਿ ਮਨੁੱਖੀ ਸੋਚ ਆ ਜਿਹੜੀ, ਮਨੁੱਖ ਆ ਜਿਹੜਾ ਇਹ ਮਨੁੱਖ ਆਪਣੇ ਆਪ ਦੇ ਵਿੱਚ ਭਾਵਨਾਵਾਂ, ਸੋਚ ਅਤੇ ਉਹਦਾ ਸਰੀਰ, ਫਿਜ਼ੀਕਲ ਉਹਦੀ ਅਪੀਅਰੈਂਸ, ਇਹ ਸਾਰੇ ਕਾਸੇ ਦਾ ਮਿਲਗੋਭਾ ਹੈ ਕੁੱਲ ਮਿਲਾ ਕੇ। ਕਿਤੇ ਨਾ ਕਿਤੇ ਬੰਦੇ 'ਤੇ ਇਮੋਸ਼ਨਸ ਅਤੇ ਸੋਚ ਭਾਰੂ ਹੋ ਜਾਂਦੀ ਹੈ, ਸੱਚੀ ਗੱਲ ਉਹਦੇ ਮੂੰਹ 'ਚੋਂ ਨਿਕਲ ਜਾਂਦੀ ਹੈ। ਅਤੇ ਸੱਚਾਈ ਇਹ ਹੈ ਜਿਹੜੀ ਮੈਂ ਕਹੀ ਹੈ, ਜਿਹੜੀ ਮੈਨੂੰ ਲੱਗਦੀ ਹੈ ਇਹ। ਹੋ ਸਕਦਾ ਤੁਹਾਨੂੰ ਕੁਛ ਹੋਰ ਲੱਗਦਾ ਹੋਵੇ, ਹੋ ਸਕਦਾ ਜਿਹੜੇ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਨੇ ਲੋਕ ਉਹਨਾਂ ਨੂੰ ਕੁਝ ਹੋਰ ਲੱਗਦਾ ਹੋਵੇ, ਹੋ ਸਕਦਾ ਮੁਸਲਮਾਨਾਂ ਨੂੰ ਕੁਝ ਹੋਰ ਲੱਗਦਾ ਹੋਵੇ, ਹੋ ਸਕਦਾ ਹਿੰਦੂਆਂ ਨੂੰ ਕੁਝ ਹੋਰ ਲੱਗਦਾ ਹੋਵੇ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਖਾਸ ਕਰਕੇ ਓਨਟੈਰੀਓ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਨਾ, ਉਹ ਪੜੋਸਦੇ ਨੇ ਟੇਢੇ ਮੇਢੇ ਤਰੀਕੇ ਨਾਲ ਹਿੰਦੂਆਂ ਨੂੰ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਰਦਾਰ ਵੋਟ ਤਾਂ ਜਿਹੜੀ ਇਹ ਲਿਬਰਲ ਅਤੇ NDP ਵੱਲ ਖਿੱਚੀ ਜਾਣੀ ਆ। ਹਾਲਾਂਕਿ ਸਰਦਾਰ ਕੰਜ਼ਰਵੇਟਿਵ ਨਾਲ ਵੀ ਹੈਗੇ ਨੇ, ਪਰ ਉਹਨਾਂ ਦਾ ਹੁਣ ਸਾਹ ਘੁੱਟ ਰਿਹਾ। ਜਿਹੜੇ ਸਿੱਖ ਨੇ ਨਾ, ਉਹਨਾਂ ਨੂੰ ਲੱਗਦਾ ਹੁਣ ਵੀ ਕੰਜ਼ਰਵੇਟਿਵ ਪਾਰਟੀ 'ਚ ਰਹਿ ਕੇ ਨਾ ਸਾਡਾ ਲੰਮੀ ਦੇਰ ਤੱਕ ਸਾਡਾ ਕੁਝ ਬਣਨਾ ਨਹੀਂ ਹੈ, ਕਿਉਂਕਿ ਇਹਦੇ ਵਿੱਚ ਇਹ ਪਾਰਟੀ ਦੇ ਵਿੱਚ ਜਿਹੜੀ ਹਿੰਦੁਸਤਾਨੀ ਪੋਲੀਟਿਕਸ ਵਾਲੇ ਲੋਕ ਨੇ ਉਹਨਾਂ ਦੀ ਸੋਚ ਭਾਰੂ ਹੋ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜੇ ਹਿੰਦੂ ਕਮਿਊਨਿਟੀ ਨਾਲ ਲਿੰਕਡ ਨੇ ਸੋਚ, ਉਹਨਾਂ ਦਾ ਸਾਹ ਥੋੜ੍ਹਾ ਜਿਹਾ NDP ਅਤੇ ਲਿਬਰਲ ਪਾਰਟੀ 'ਚ ਰਹਿ ਕੇ ਘੁੱਟ ਰਿਹਾ। ਉਹਨਾਂ ਨੂੰ ਲੱਗਦਾ ਕਿ ਇਹਦੇ 'ਚ ਸਰਦਾਰ ਭਾਰੂ ਨੇ। ਦੋਸਤੋ, ਮੈਂ ਤਾਂ ਕਰਦਾ ਹੁੰਦਾ ਮਨ ਦੀਆਂ ਗੱਲਾਂ, ਹੋ ਸਕਦਾ ਤੁਹਾਨੂੰ ਚੰਗੀਆਂ ਨਾ ਲੱਗਣ, ਹੋ ਸਕਦਾ ਤੁਹਾਨੂੰ ਪੂਰੀ 100% ਇਜਾਜ਼ਤ ਆ ਅਸਹਿਮਤੀ ਰੱਖਣ ਦੀ, ਪਰ ਜਿਹੜਾ ਕੁਝ ਬੰਦੇ ਦੇ ਅੰਦਰ ਪਿਆ ਹੁੰਦਾ ਉਹਨੂੰ ਬੋਲਣਾ ਜ਼ਰੂਰ ਚਾਹੀਦਾ। ਇਹ ਸੱਚਾਈ ਹੈ ਦੋਸਤੋ। ਇਹ ਆਈ ਕਿੱਥੋਂ ਆ? ਕਿਉਂਕਿ ਅਸੀਂ ਹਰ ਇੱਕ ਗੱਲ ਨੂੰ ਧਰਮ ਦਾ ਚਸ਼ਮਾ ਲਾ ਕੇ ਵੇਖਦੇ ਹਾਂ, ਅਤੇ ਸਾਡੇ ਲੀਡਰ ਧਾਰਮਿਕ ਸਥਾਨਾਂ 'ਤੇ ਜਾ ਕੇ ਇਹ ਇੰਨੇ ਮੱਥੇ ਰਗੜਦੇ ਨੇ, ਪੰਜ ਵਾਰੀ ਮੈਂ ਆਪ ਖੁਦ ਵੇਖੇ ਨੇ ਜੀ, ਮੈਂ ਖੁਦ ਗਵਾਹ ਹਾਂ ਵੀ ਗੁਰਦੁਆਰੇ 'ਚ ਐਂਟਰ ਹੋਣ ਲੱਗਿਆ ਜਿਹੜੇ ਲੀਡਰ ਨੇ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਨੇ, ਪਹਿਲਾਂ ਬਾਹਰ ਮੱਥਾ ਟੇਕਦੇ ਨੇ, ਫਿਰ ਅੰਦਰ ਮੱਥਾ ਟੇਕਦੇ ਨੇ, ਫਿਰ ਕਮਰੇ 'ਚ ਵੜਨ ਲੱਗਿਆ ਮੱਥਾ ਟੇਕਦੇ ਨੇ, ਫਿਰ ਬਾਬੇ ਦੀ ਬੀੜ ਅੱਗੇ ਜਾ ਕੇ ਫਿਰ ਮੱਥਾ ਰਗੜਦੇ ਨੇ, ਫਿਰ ਬੈਠਣ ਲੱਗਿਆ ਫਿਰ ਮੱਥਾ ਰਗੜਦੇ ਨੇ। ਮੈਨੂੰ ਨਹੀਂ ਪਤਾ ਵੀ ਕਿਹੜੇ ਗ੍ਰੰਥ 'ਚ ਲਿਖਿਆ ਵੀ ਤੁਸੀਂ 5 ਵਾਰੀ ਇੱਕੋ ਸਥਾਨ ਦੇ ਉੱਤੇ ਤੁਸੀਂ ਮੱਥਾ ਜਿਹੜਾ ਉਹ ਰਗੜੋ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਲਿਖਿਆ ਹੋਇਆ ਬਈ ਜਦੋਂ ਤੁਸੀਂ ਝੁਕਦੇ ਹੋ ਨਾ ਤਾਂ ਉਹਦਾ ਕੀ ਮਕਸਦ ਹੁੰਦਾ। ਜਦੋਂ ਤੁਸੀਂ ਝੁਕਦੇ ਹੋ ਕਿਸੇ ਦੇ ਅੱਗੇ ਉਹਦੀਆਂ 3-4 ਤਰੀਕੇ ਦੇ ਨਾਲ ਵਿਆਖਿਆਵਾਂ ਕੀਤੀਆਂ ਗਈਆਂ, ਬਈ ਜਿਹੜਾ ਸ਼ਿਕਾਰੀ ਆ ਹਿਰਨ ਨੂੰ ਮਾਰ ਲੱਗਿਆ ਉਹ ਵੀ ਅੱਗੇ ਨੂੰ ਝੁਕਦਾ। ਇਹ ਵੀ ਲਿਖਿਆ ਹੋਇਆ ਵੀ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ, ਵੀ ਬੰਦਾ ਆਪਦੀ ਖਾਤਰ ਹੀ ਝੁਕਦਾ। ਪਰ ਕਾਸ਼ ਇਹ ਸਾਡੇ ਲੀਡਰ ਸਮਝਣ ਵੀ ਤੁਹਾਡੇ ਪੰਜ ਵਾਰੀ ਝੁਕਣ ਦੇ ਨਾਲ ਜਿਹੜਾ ਤਾਂ ਹੈਗਾ ਉੱਥੇ ਸਿਆਣਾ ਬੰਦਾ ਉਹਨੂੰ ਸਾਰਾ ਪਤਾ ਲੱਗ ਜਾਂਦਾ ਵੀ ਤੁਸੀਂ ਐਡੀ ਵੱਡੀ ਡਰਾਮੇਬਾਜ਼ੀ ਕਰ ਰਹੇ ਹੋ ਸਾਥੋਂ ਵੋਟਾਂ ਲੈਣ ਦੀ ਖਾਤਰ, ਅਤੇ ਤੁਸੀਂ ਕੈਨੇਡੀਅਨ ਇਸ਼ੂਜ਼ 'ਤੇ ਗੱਲਬਾਤ ਕਰੋ। ਸਿੱਧੀ ਜੀ ਗੱਲ ਆ, ਲੋਕਾਂ ਨੂੰ ਕਹਿਣਗੇ ਅਸੀਂ ਕੈਨੇਡੀਅਨ ਇਸ਼ੂਜ਼ 'ਤੇ ਗੱਲਬਾਤ ਕਰਦੇ ਹਾਂ, ਪਰ ਤੁਹਾਨੂੰ ਪਤਾ ਹੀ ਆ ਕੈਨੇਡੀਅਨ ਇਸ਼ੂਜ਼ 'ਤੇ ਗੱਲਬਾਤ ਕਿੰਨੀ ਹੁੰਦੀ ਹੈ। ਜਦੋਂ 4 ਸਾਲ ਬਾਅਦ ਵੋਟਾਂ ਆਉਣੀਆਂ ਹੁੰਦੀਆਂ ਉਦੋਂ ਬਸ ਡੋਰ ਨੋਕਿੰਗ ਕਰਦੇ ਆ। ਮੈਂ ਸਰਦਾਰ ਜਸਪਾਲ ਸਿੰਘ ਬੱਲ ਨੇ ਜਿਹੜੇ ਅਮਨਪ੍ਰੀਤ ਨਾਲ ਲਿਖਦੇ ਹੁੰਦੇ ਨੇ, ਸ਼ਾਇਦ ਨਾਂ ਮੈਂ ਗਲਤ ਪ੍ਰੋਨਾਊਂਸ ਕਰ ਗਿਆ, ਜਸਪਾਲ ਅਮਨਪ੍ਰੀਤ ਬੱਲ ਸ਼ਾਇਦ ਨਾਂ ਉਹਨਾਂ ਦਾ, ਅਤੇ ਉਹ ਬੜਾ ਸੋਹਣਾ ਲਿਖਦੇ ਨੇ। ਉਹ ਕਹਿੰਦੇ ਜੀ ਨੌਕਰੀਆਂ ਪੱਕੀਆਂ ਕਰਨ ਦੇ ਲਈ ਡੋਰ ਨੋਕਿੰਗ ਤੱਕ ਕਰਦੇ ਨੇ। ਮੈਂ ਹੁਣ ਤੁਹਾਨੂੰ ਕਿਸੇ ਦਿਨ ਇੱਕ ਦਿਨ ਡਾਟਾ ਕੱਢ ਕੇ ਦੇਣਾ ਬਈ ਕਿੰਨੇ ਘਰ ਇੱਕ ਰਾਈਡਿੰਗ ਦੇ ਵਿੱਚ ਪੈਂਦੇ ਨੇ, ਅਤੇ ਉਹ ਰਾਈਡਿੰਗ ਦੇ ਵਿੱਚ ਜੇ ਤੁਸੀਂ 1 ਮਹੀਨਾ ਡੋਰ ਨੋਕਿੰਗ ਕਰੋ ਅਤੇ ਤੁਸੀਂ ਐਮ ਪੀ ਦੀ ਜਿਹੜੀ ਸਾਰੀ ਦੀ ਸਾਰੀ ਤਨਖਾਹ ਹੈ ਟੋਟਲ ਉਹਨੂੰ ਨੰਬਰ ਆਫ ਹਾਊਸਿਸ 'ਤੇ ਡਿਵਾਈਡ ਕਰ ਲਓ, ਯਾਨੀ ਇੱਕ ਨੋਕ ਕੀਤਾ ਹੋਇਆ ਡੋਰ ਉਹਨਾਂ ਨੂੰ ਕਿੰਨੇ ਡੋਲਰ ਉਹਨਾਂ ਨੂੰ ਫਾਇਦਾ ਹੁੰਦਾ, ਕਿੰਨੇ ਡੋਲਰ ਉਹਨਾਂ ਦੀ ਜੇਬ ਦੇ ਵਿੱਚ ਡਿੱਗਦੇ ਨੇ, ਤੁਹਾਡੇ ਸਾਹਮਣੇ ਡਾਟਾ ਕੱਢ ਕੇ ਰੱਖ ਦੇਣਾ। ਹਾਲਾਂਕਿ ਡੋਰ ਨੋਕਿੰਗ ਆਪਣੇ ਆਪਣੇ ਬਿਜ਼ਨਸ ਲਈ ਸਾਰੇ ਹੀ ਕਰਦੇ ਆ, ਸੇਲਜ਼ਮੈਨ ਕਰਦੇ ਨੇ ਜਿਹੜੇ ਡੋਰ ਟੂ ਡੋਰ ਸੈੱਲ ਕਰਦੇ ਨੇ, ਖੈਰ ਉਹ ਕਈ ਖੇਤਰਾਂ 'ਚ ਮਨਾਹੀ ਹੋ ਗਈ। ਰੀਅਲ ਸਟੇਟ ਵਾਲੇ ਅਸੀਂ ਖੁਦ ਡੋਰ ਨੋਕਿੰਗ ਕਰਦੇ ਹਾਂ, ਪਰ ਇਹਨਾਂ ਦੀ ਮੈਨੂੰ ਲੱਗਦਾ ਜਿਹੜੇ ਐਮ ਪੀ ਨੇ ਡੋਰ ਨੋਕਿੰਗ ਵਾਲਾ ਜਿਹੜਾ ਰੇਟ ਆ ਨਾ, ਇੱਕ ਦਰਵਾਜ਼ਾ ਖੜਕਾਉਣ ਦਾ ਇਹਨਾਂ ਦਾ ਸਭ ਤੋਂ ਵੱਧ, ਆਪੇ ਹੀ ਇਹਨਾਂ ਦੀ ਜੇਬ ਦੇ ਵਿੱਚ ਡਿੱਗਦੇ ਨੇ। ਆਪਣੀਆਂ ਨੌਕਰੀਆਂ ਪੱਕੀਆਂ ਕਰਨ ਲਈ ਕਰਦੇ ਨੇ ਦੋਸਤੋ, ਜਦੋਂ ਇਹਨਾਂ ਨੇ ਕਿਤੇ ਦੇਸ਼ ਦਾ ਭਲਾ ਕਰਨਾ ਜਦੋਂ ਉਹਦੀ ਐਪਰੀਸ਼ੀਏਸ਼ਨ ਵੀ ਹੋਊਗੀ। ਪਰ ਅਲਟੀਮੇਟਲੀ ਸੰਘਾ ਸਾਹਿਬ ਨੇ, ਠੀਕ ਆ ਉਹਨਾਂ ਤੋਂ ਕੋਈ ਸ਼ਬਦਾਂ ਦਾ ਫਰਕ ਰਹਿ ਗਿਆ ਹੋਊ, ਉਹਨਾਂ ਨੇ ਟੇਢੇ ਮੇਢੇ ਤਰੀਕੇ ਨਾਲ ਗੱਲ ਤਾਂ ਇਹ ਜੀ ਕਹਿ ਦਿੱਤੀ ਆ। ਇਹ ਹੁਣ ਲਿਬਰਲ ਪਾਰਟੀ ਆਪਣਾ ਬਚਾਅ ਕਰੇ ਵੀ ਵਾਕਿਆ ਹੀ ਉਹ ਖਾਲਿਸਤਾਨੀ ਧਿਰਾਂ ਨੂੰ ਪੈਂਡਰ ਕਰਨ ਲਈ, ਪਲੀਜ਼ ਕਰਨ ਲਈ, ਪੜੋਸਣ ਲਈ ਪੜੋਸਦੀ ਆ ਕਿ ਨਹੀਂ। ਅਤੇ ਨਾਲ ਦੀ ਨਾਲ ਇਹ ਹੈ ਜੀ, ਜੇ ਲਿਬਰਲ ਪਾਰਟੀ ਪੜੋਸਦੀ, ਐਮ ਡੀ ਪੀ ਕਿਹੜਾ ਨਹੀਂ ਪੜੋਸਦੀ, ਅਤੇ ਕੰਜ਼ਰਵੇਟਿਵ ਪਾਰਟੀ ਕਿਹੜਾ ਨਹੀਂ ਪੜੋਸਦੀ। ਲੋਕ ਸਾਰਾ ਕੁਝ ਜਾਣਦੇ ਨੇ, ਪਰ ਲੋਕ ਜਦੋਂ ਧਰਮ ਦੀ ਗੱਲ ਆ ਜਾਂਦੀ, ਲੋਕ ਹਿਚਕਚਾਉਂਦੇ ਨੇ, ਲੋਕਾਂ ਦੇ ਅੰਦਰ ਇੱਕ ਅਦਿੱਖ ਕਿਸਮ ਦਾ ਡਰ ਪਿਆ ਵੀ ਪਤਾ ਨਹੀਂ ਆਪਣੀ ਕਮਿਊਨਿਟੀ, ਆਪਣਾ ਧਰਮ, ਆਪਣੀ ਦਿੱਖ, ਆਪਣਾ ਸੱਭਿਆਚਾਰ, ਇਹ ਕੁਝ ਨਹੀਂ ਹੁੰਦਾ ਜੀ। ਆਪਣੇ ਸੱਭਿਆਚਾਰ ਨੂੰ, ਆਪਣੇ ਧਰਮ ਨੂੰ ਵੀ ਕੁਛ ਨਹੀਂ ਹੁੰਦਾ ਗਾ ਜਿਹੜਾ ਇਹਨੂੰ ਵਰਤ ਰਿਹਾ, ਅਤੇ ਦੁਨੀਆ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਵਰਤਿਆ ਜਾ ਰਿਹਾ। ਖੁਦ ਇਹ ਸਿਸਟਮ ਆ ਜਿਹੜਾ ਇਹ ਧਰਮ ਨੂੰ ਆਪਣੀ ਖਾਤਰ ਯੂਜ਼ ਕਰਦਾ। ਤੁਸੀਂ ਦੇਖੋ ਧਰਮ ਦਾ ਅਫਗਾਨਿਸਤਾਨ ਦੇ ਵਿੱਚ ਨਾਂ ਨਿਸ਼ਾਨ ਤਾਂ ਹੈਗਾ ਸੀ, ਪਰ ਉਹ ਇੰਨੇ ਕੱਟੜ ਨਹੀਂ ਸੀ। ਆਹ ਅਮੈਰੀਕਾ ਵਾਲਿਆਂ ਨੇ ਧਰਮ ਦੇ ਨਾਂ 'ਤੇ ਕਰਾ ਕਰਾ ਕੇ ਲੜਾਈਆਂ, ਉਹਨਾਂ ਨੂੰ ਕੱਟੜ ਬਣਾ ਤਾ ਪੂਰੇ ਦੇ ਪੂਰੇ। ਇੱਥੇ ਬੁਰਕੇ ਦੇ ਨਾਂ 'ਤੇ ਲੜਾਈ ਚੱਲਦੀ ਬਹੁਤ ਆ ਰਹੀ। ਮੈਂ ਦੇਖਦਾ ਕਿ ਜਿਹਨਾਂ ਦੇਸ਼ਾਂ ਦੇ ਵਿੱਚ ਉਹ ਬੁਰਕਾ ਆਇਆ, ਹਿਜਾਬ ਆਇਆ, ਉਹ ਤਾਂ ਇੰਨੇ ਕੱਟੜ ਹੈ ਹੀ ਨਹੀਂ। ਤੁਸੀਂ ਪਾਕਿਸਤਾਨ ਦੇ ਵਿੱਚ ਜਾਓ, ਪਾਕਿਸਤਾਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਇੰਨੇ ਲੋਕ ਬੁਰਕਾ ਪਹਿਨਦੇ ਨੇ ਕਿ ਇੱਥੇ ਬੁਰਕੇ ਦੇ ਨਾਂ 'ਤੇ ਲੜਾਈਆਂ ਹੁੰਦੀਆਂ ਨੇ। ਇੱਥੇ ਬਹੁਤ ਕੁਛ ਹੁੰਦਾ, ਐਡੀ ਕੋਈ ਬਾਹਲੀ ਵੱਡੀ ਗੱਲ ਹੈ ਨਹੀਂ। ਇਹ ਸੱਚਾਈ ਆ ਕਿ ਔਰਤਾਂ ਦੀ ਗੁਲਾਮੀ ਦੀ ਨਿਸ਼ਾਨੀ ਆ ਬੁਰਕਾ, ਪਰ ਜਦੋਂ ਧਰਮ ਇਨਵੋਲਵ ਹੋ ਜਾਂਦਾ ਉਹ ਕਹਿੰਦੇ ਜੀ ਸਾਡੇ ਧਰਮ 'ਤੇ ਤੁਸੀਂ ਅਟੈਕ ਕਰਤਾ। ਇਹ ਅਟੈਕ ਵਾਲੀ ਕੋਈ ਗੱਲ ਨਹੀਂ ਜੀ, ਔਰਤਾਂ ਦੀ ਆਜ਼ਾਦੀ ਇਹ ਧੱਕੇ ਨਾਲ ਨਹੀਂ ਲਾਏ ਜਾ ਸਕਦੇ ਬੁਰਕੇ, ਫਿਰ ਉਹ ਵੀ ਗਲਤ ਆ। ਜੇ ਸਟੇਟ ਧੱਕੇ ਨਾਲ ਲਾਊਗੀ ਉਹ ਵੀ ਗਲਤ ਆ। ਅਸੀਂ ਤਾਂ ਉਸ ਦਿਨ ਦੀ ਵੇਟ ਦੇ ਵਿੱਚ ਹਾਂ ਜਦੋਂ ਔਰਤਾਂ ਖੁਦ ਬਖੁਦ ਆਪਣੇ ਆਪ, ਔਰਤਾਂ ਕਹਿਣੇ ਕਿ ਗੁਲਾਮੀ ਦੀ ਨਿਸ਼ਾਨੀ ਆ, ਔਰਤਾਂ ਨੂੰ ਐਜੂਕੇਟ ਹੋਣਾ ਚਾਹੀਦਾ। ਇਸੇ ਤਰ੍ਹਾਂ ਧਾਰਮਿਕ ਸਥਾਨਾਂ ਦੇ ਵਿੱਚ ਜਿਹੜੇ ਲੋਕ ਜਾ ਕੇ ਵੋਟਾਂ ਮੰਗਦੇ ਨੇ, ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਗੁਰਦੁਆਰਿਆਂ ਦੇ ਵਿੱਚ ਇਕੱਠ ਕਰਦੇ ਨੇ, ਮੰਦਰਾਂ ਦੇ ਵਿੱਚ ਟੱਲ ਵਜਾਉਂਦੇ ਨੇ, ਲੀਡਰਾਂ ਨੂੰ ਬੁਲਾਉਂਦੇ ਨੇ, ਉਹਨਾਂ ਨੂੰ ਖੁਦ ਮੁਖੁਦ ਇਸ ਦੇਸ਼ ਦੇ ਵਿੱਚ ਇਹ ਕੰਮ ਆ ਜਿਹੜਾ ਬੰਦ ਕਰ ਦੇਣਾ ਚਾਹੀਦਾ। ਕੈਨੇਡੀਅਨ ਇਸ਼ੂਜ਼ ਦੇ ਉੱਤੇ, ਲੋਕਾਂ ਦੇ ਮਸਲਿਆਂ ਦੇ ਉੱਤੇ ਵੋਟਾਂ ਲੈਣ ਦਾ, ਵੋਟਾਂ ਮੰਗਣ ਦਾ ਆਪਣਾ ਜਿਹੜਾ ਰੈਕਰਡ ਆ ਠੀਕ ਬਣਾਉਣਾ ਚਾਹੀਦਾ, ਤਾਂ ਕਿ ਤੁਸੀਂ ਕੰਮ ਕਰੋ ਲੋਕਾਂ ਦੇ ਵਿੱਚ। ਅੱਜ ਅਸੀਂ ਲੌਂਗ ਵੀਕਐਂਡ ਲੰਘਿਆ ਜੀ, ਮੈਨੂੰ ਕਿਤੋਂ ਖਬਰ ਨਹੀਂ ਸੁਣੀ ਵੀ ਇਹ ਲੇਬਰ ਡੇ ਲੌਂਗ ਵੀਕਐਂਡ ਸੀਗਾ, ਅਤੇ ਇਹਦੇ ਵਿੱਚ ਕੋਈ ਵਰਕਿੰਗ ਕਲਾਸ ਬਾਰੇ ਕੋਈ ਗੱਲ ਹੋਈ ਹੋਵੇ। ਕੋਈ ਮੇਰਾ ਖਿਆਲ 147 ਸਾਲ ਪਹਿਲਾਂ ਦੀ ਗੱਲ ਆ, 9 ਘੰਟੇ ਦੀ ਗੱਲ ਚੱਲੀ ਸੀ ਵੀ 9 ਘੰਟੇ ਬੰਦਾ ਕੰਮ ਕਰਿਆ ਕਰੇ। ਸਾਡੇ ਇੱਥੇ ਟੋਰੋਂਟੋ ਟ੍ਰੇਡਸ ਅਸੈਂਬਲੀ ਸੀ, ਕੋਈ 150 ਸਾਲ ਪਹਿਲਾਂ ਦੀ ਗੱਲ ਆ ਇਹ, 147 ਸਾਲ ਪਹਿਲਾਂ ਦੀ। 24 ਲੀਡਰ ਸਾਡੇ ਗ੍ਰਿਫਤਾਰ ਕੀਤੇ ਹੋਏ ਸੀ। ਉੱਧਰ ਧਿਆਨ ਹੀ ਨਹੀਂ ਲੀਡਰਾਂ ਦਾ ਬਈ ਵਰਕਿੰਗ ਕਲਾਸ ਅੱਜ ਕਿੱਥੇ ਖੜੀ ਹੈ, ਆਮ ਬੰਦਾ ਕਿੱਥੇ ਖੜਾ। ਇਹ 150 ਸਾਲ ਪਹਿਲਾਂ ਦੀਆਂ ਗੱਲਾਂ ਨੇ ਵੀ 9 ਘੰਟੇ ਦਾ, ਉਸ ਤੋਂ ਬਾਅਦ 8 ਘੰਟੇ ਵਾਲੀ ਗੱਲ ਵੀ ਚੱਲੀ ਵੀ ਵਰਕਿੰਗ ਆਵਰਸ 9 ਘੰਟੇ ਹੋਣੇ ਚਾਹੀਦੇ ਨੇ। ਸਾਡੇ ਲੀਡਰ ਕਦੇ ਬੋਲਦੇ ਹੀ ਨਹੀਂ ਅੱਜ 9 ਘੰਟੇ ਕੀ 10 ਘੰਟੇ ਕੀ ਜੀ, ਅੱਜ ਪਹਿਲੀ ਗੱਲ ਦਾ ਕੰਮ ਹੀ ਨਹੀਂ ਮਿਲਦਾ, ਜਿਹਨੂੰ ਕੰਮ ਮਿਲਦਾ ਉਹ ਕਹਿੰਦਾ ਛੱਡੋ ਜੀ ਹੁਣ ਕੰਮ ਮਿਲਿਆ ਬਸ ਹੁਣ 9 ਛੱਡ ਕੇ ਤੁਸੀਂ 12 ਘੰਟੇ ਲਾ ਲਓ, 12 ਘੰਟੇ ਲਾ ਕੇ ਵੀ 2-4 ਘੰਟੇ ਉਬਰ ਚਲਾ ਲਓ, ਪੀਜ਼ਾ ਡਿਲੀਵਰੀ ਕਰ ਲਓ, ਅੱਜ ਕੰਮ ਮਿਲਿਆ ਪਤਾ ਨਹੀਂ ਕੱਲ੍ਹ ਨੂੰ ਮਿਲੂਗਾ ਕਿ ਨਹੀਂ ਮਿਲੂਗਾ, ਇਹ ਹਾਲਾਤ ਹੋਏ ਪਏ ਨੇ ਜੀ। ਇੱਥੇ ਕਈ ਵਾਰੀ ਅਸੀਂ ਗੱਲ ਕੀਤੀ ਆ ਵੀ 50% ਮੋਰ ਦੈਨ 50% ਕੈਨੇਡੀਅਨ ਫੈਮਲੀਜ਼ ਨੇ ਜਿਹੜੀਆਂ ਪੇ ਚੈੱਕ ਟੂ ਪੇ ਚੈੱਕ ਰਹਿ ਰਹੀਆਂ, ਉਹ ਹਾਲਾਤ ਉਹਨਾਂ ਦੇ ਵਿਗੜ ਜਾਂਦੇ ਨੇ ਘਰ ਦੇ ਵਿੱਚ ਜੇ ਕੋਈ ਐਮਰਜੈਂਸੀ ਆ ਜੇ। ਜੋਬ ਲੋਸ ਹੋ ਰਹੇ ਨੇ, ਪਰਸੋਂ ਚੌਥੇ ਆਪਾਂ ਗੱਲ ਕੀਤੀ ਸੀ ਟੀਚਰਾਂ ਦੀ, ਜੋਬ ਲੋਸ ਹੋ ਰਹੀ ਹੈ ਡਿਸਟ੍ਰਿਕਟ, ਜਿਹੜੇ ਸਕੂਲ ਡਿਸਟ੍ਰਿਕਟ ਬੋਰਡਸ ਨੇ ਉੱਥੇ ਹੋਰ ਜਿਹੜੀਆਂ ਜਦੋਂ ਬੰਦਾ ਉੱਥੋਂ ਚਲਿਆ ਜਾਂਦਾ ਉਹਦੀ ਜਗ੍ਹਾ ਨਵਾਂ ਰੱਖਿਆ ਹੀ ਨਹੀਂ ਜਾਂਦਾ ਗਾ, ਕਾਫੀ ਮਾਰ ਪੈ ਰਹੀ ਆ ਜੀ। ਵੈਸੇ ਤਾਂ ਦੁਨੀਆ ਲੈਵਲ ਦੇ ਉੱਤੇ ਜਿਹੜਾ ਰਿਸੈਸ਼ਨ ਦੇ ਆਸਾਰ ਆ ਜਿਹੜੇ ਨਜ਼ਰ ਆ ਰਹੇ ਨੇ, ਪਰ ਇੱਕ ਸੱਚਾਈ ਆ ਜੀ, ਰਿਸੈਸ਼ਨ ਆਵੇ ਜਾਂ ਤਰੱਕੀ ਹੋਵੇ, ਇਹਦੇ ਵਿੱਚ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਵੱਡੇ ਮਗਰਮੱਛ ਨੇ ਉਹ ਤਾਂ ਆਪਣੇ ਹੱਥ ਰੰਗਦੇ ਹੀ ਰੰਗਦੇ ਨੇ, ਅਤੇ ਜੇ ਕਿਤੇ ਉਹਨਾਂ ਨੂੰ ਘਾਟਾ ਪੈਣ ਲੱਗੇ ਸਰਕਾਰਾਂ ਜਿਹੜੀਆਂ ਨਾ ਆਪਣੇ ਖਜ਼ਾਨੇ ਉਹਨਾਂ ਲਈ ਖੋਲ੍ਹ ਦਿੰਦੀਆਂ ਨੇ, ਬੇਲ ਆਊਟ ਪੈਕੇਜਸ ਦਿੰਦੇ ਨੇ ਉਹਨਾਂ ਨੂੰ, ਲਓ ਜੀ ਕਹਿਣਗੇ ਤੁਹਾਨੂੰ ਹੁਣ ਘਾਟਾ ਪੈ ਗਿਆ, ਤੁਹਾਡਾ ਜਿਹੜਾ ਬਣਾਇਆ ਹੋਇਆ ਸਮਾਨ ਵਿਕਦਾ ਨਹੀਂ, ਅਤੇ ਅਸੀਂ ਹੁਣ ਆਪਣਾ ਖਜ਼ਾਨਾ ਤੁਹਾਡੇ ਲਈ ਖੋਲ੍ਹਤਾ, ਖੁੱਲ੍ਹ ਜਾ ਸਿਮ ਸਿਮ, ਇੰਨੇ ਕਰੋੜਾਂ ਕਰੋੜਾਂ ਡਾਲਰ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ। ਮੈਂ ਨਹੀਂ ਵੇਖਿਆ ਕਿਸੇ ਆਮ ਬੰਦੇ ਦਾ ਕ੍ਰੈਡਿਟ ਖਰਾਬ ਹੋਇਆ ਹੋਵੇ, ਉਦੋਂ ਕਰਜ਼ਾ ਨਾ ਦਿੱਤਾ ਗਿਆ ਹੋਵੇ ਅਤੇ ਸਰਕਾਰ ਉਹਨੂੰ ਮਾੜੀ ਮੋਟੀ ਮਦਦ ਕਰਦੇ, ਉਹਨੂੰ ਤਾਂ ਕੋਈ 2 ਪੈਸੇ ਮੰਗੇ ਨਹੀਂ ਦਿੰਦਾ ਗਾ, $10 $20 ਆ ਬੈਂਕਾਂ ਵਾਲੇ ਕ੍ਰੈਡਿਟ ਵਾਲੇ ਮਾਰ ਬਰਾਊਨ ਚਿੱਠੀਆਂ ਉਹਨੂੰ ਆਉਣ ਲੱਗ ਜਾਂਦੀਆਂ, ਪਰ ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਇਹ ਸਿਸਟਮ ਆ ਜੀ, ਇਹ ਸਾਰੇ ਦੇਸ਼ਾਂ ਦੇ ਵਿੱਚ, ਬਹੁਤੇ ਦੇਸ਼ਾਂ ਦੇ ਵਿੱਚ ਸਿਸਟਮ ਇਸ ਤਰ੍ਹਾਂ ਦਾ ਕਿ ਉਹ ਪ੍ਰੋ ਪੀਪਲ ਸਿਸਟਮ ਨਹੀਂ ਹੈ, ਉਹਦੇ 'ਚ ਖਾਸ ਕਰਕੇ ਜਿਹੜੀ ਵਰਕਿੰਗ ਕਲਾਸ ਆ, ਜਿਹੜਾ ਮਿਹਨਤੀ ਬੰਦਾ, ਉਹ ਪਿਸਦਾ ਜਾ ਰਿਹਾ, ਉਹ ਕੰਮ ਕਰਦਾ ਸਵੇਰ ਤੋਂ ਸ਼ਾਮ ਤੱਕ, ਅਤੇ ਪਰ ਉਹਨੂੰ ਕੰਮ ਦਾ ਇਵਜ਼ਾਨਾ ਮਿਲਦਾ ਨਹੀਂ ਉਹਦੇ ਦਾ, ਉਹ ਆਪਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦਾ, ਵੱਧ ਘੰਟੇ ਲਾਉਂਦਾ, ਪਰ ਅਲਟੀਮੇਟਲੀ ਉਹਦੇ ਪੱਲੇ ਨਹੀਂ ਕੁਝ ਪੈਂਦਾ। ਪਰ ਜਿਹੜੇ ਵਿਹਲੇ ਨੇ, ਜਿਹੜੇ ਥੋੜ੍ਹੇ ਸਮੇਂ 'ਚ ਕੰਮ ਕਰਦੇ ਨੇ, ਚਲਾਕੀ ਨਾਲ ਕੰਮ ਕਰਦੇ ਨੇ, ਜਿਹਨੂੰ ਤੁਸੀਂ ਸਮਾਰਟ ਵਰਕ ਕਹਿ ਦਿੰਦੇ ਆ, ਇੱਥੇ ਬੜੇ ਮਾਣ ਨਾਲ ਕਹਿੰਦੇ ਨੇ ਜੀ, ਕਹਿੰਦੇ ਅੱਜ ਕੱਲ੍ਹ ਹਾਰਡ ਵਰਕ ਨਹੀਂ ਅੱਜ ਕੱਲ੍ਹ ਸਮਾਰਟ ਵਰਕ ਚੱਲਦਾ। ਸਮਾਰਟ ਵਰਕ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਜੇ ਰੀਅਲੀ ਸਮਾਰਟ ਵਰਕ ਹੋਵੇ। ਸਮਾਰਟ ਵਰਕ ਕਿਸ ਤਰ੍ਹਾਂ ਦਾ ਹੁੰਦਾ ਵੀ ਜਿਸਦਾ ਰਸਤਾ ਹਾਰਡ ਵਰਕ ਦੇ ਵਿੱਚੋਂ ਦੀ ਹੋ ਕੇ ਜਾਂਦਾ ਉਹ ਸਮਾਰਟ ਵਰਕ ਹੁੰਦਾ ਐਕਚੁਅਲੀ। ਵੀ ਤੁਸੀਂ ਕਈ ਸਾਲ ਹਾਰਡ ਵਰਕ ਕਰਦੇ ਹੋ, ਤੁਹਾਨੂੰ ਫਿਰ ਢੰਗ ਤਰੀਕੇ ਆ ਜਾਂਦੇ, ਤੁਸੀਂ ਉਸੇ ਕੰਮ ਨੂੰ ਛੇਤੀ ਕਰ ਲੈਂਦੇ ਹੋ, ਤਰੀਕੇ ਨਾਲ ਕਰ ਲੈਂਦੇ ਹੋ, ਸਮਾਰਟ ਤਰੀਕੇ ਨਾਲ। ਪਰ ਇੱਥੇ ਕਹਿੰਦੇ ਆ ਜੀ, ਤੁਸੀਂ ਝੁਰਲੂ ਘੁਮਾਓ, ਮਦਾਰੀ ਵਾਂਗੂ, ਅਤੇ ਪੈਸੇ ਬਣਾਓ, ਸਮਾਰਟ ਵਰਕ ਆ, ਮਤਲਬ ਠੱਗੀ ਠੁੱਗੀ ਮਾਰੋ ਤੁਸੀਂ, ਜਾਂ ਕਿਸੇ ਤਕੜੀ ਕੰਪਨੀ ਦੇ ਜਿਹੜੇ CEO ਉਹਨਾਂ ਦੀ ਤਨਖਾਹ ਦੇਖ ਲਿਓ ਵੀ ਉਹ ਕਿੰਨੇ ਗੁਣਾ ਹੁੰਦੀ ਹੈ। ਖੈਰ, ਆਪਣੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਜੀ। ਲੌਂਗ ਵੀਕਐਂਡ ਲੰਘ ਕੇ ਹਟਿਆ, ਲੇਬਰ ਡੇ ਲੌਂਗ ਵੀਕਐਂਡ, ਇਸ ਦਿਨ ਦੇ ਉੱਤੇ ਅਸੀਂ ਇੱਕ ਵਾਰੀ ਫਿਰ ਦੁਨੀਆ ਦੇ ਜਿਹੜੇ ਕਿਰਤੀ ਨੇ, ਕੈਨੇਡਾ ਦੇ ਵਿੱਚ ਮਨਾਇਆ ਜਾਂਦਾ ਇਹ, ਕੈਨੇਡਾ ਦੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੀ ਕੰਟਰੀਬਿਊਸ਼ਨਸ ਨੂੰ ਸਲਾਮ ਕਰਦੇ ਹਾਂ। ਸਾਡੇ 'ਚ ਵੀ ਜਿਹੜੇ ਕਿਰਤੀ ਲੋਕ ਬੈਠੇ ਨੇ, ਜਿਹੜੇ ਮਿਹਨਤ ਕਰਦੇ ਨੇ ਸਵੇਰ ਤੋਂ ਸ਼ਾਮ ਤੱਕ, ਆਪਣੀ ਮਿਹਨਤ ਦੇ ਆਸਰੇ ਜਿਹੜੇ ਜ਼ਿੰਦਗੀ ਜਿਉਂਦੇ ਨੇ, ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਹਾਂ। ਜਿਹੜੇ ਆ ਪੋਲੀਟੀਕਲ ਇਸ਼ੂਜ਼ ਹੁੰਦੇ ਨੇ ਨਾ, ਇਹ ਅਲਟੀਮੇਟਲੀ ਵਰਕਿੰਗ ਕਲਾਸ ਆ ਜਿਹੜੀ, ਜਾਂ ਜਿਹੜਾ ਆਮ ਬੰਦਾ, ਇਹਨਾਂ ਦਾ ਮਕਸਦ ਇੰਨਾ ਕੁ ਹੁੰਦਾ ਵੀ ਤੁਸੀਂ ਇੱਧਰ ਧਿਆਨ ਨਾ ਦਿਓ ਬਹੁਤਾ, ਬਸ ਚੋਣਾਂ ਵੇਲੇ ਸਾਨੂੰ ਵੋਟਾਂ ਪਾ ਦਿਓ, ਭਾਵੇਂ ਤੁਸੀਂ ਸਿੱਖੀ ਦੇ ਨਾਂ 'ਤੇ ਪਾ ਦਿਓ, ਅਤੇ ਭਾਵੇਂ ਤੁਸੀਂ ਭਾਰਤ ਨੂੰ ਦਖਲਅੰਦਾਜ਼ੀ ਹੋਊਗੀ ਜੀ, ਬਸ ਇੱਕ ਹਿੰਦੂ ਧਿਰ ਇਕੱਠੀ ਹੋਈ ਆ ਉਹਦੇ ਨਾਂ 'ਤੇ ਪਾ ਦਿਓ, ਅਸੀਂ ਮੰਦਰਾਂ 'ਚ ਚਲੇ ਜਾਵਾਂਗੇ, ਅਸੀਂ ਆਹ ਕਰ ਲਾਂਗੇ, ਉਹ ਕਰ ਲਾਂਗੇ, ਅਤੇ ਬਸ ਇਹੋ ਜਿਹਾ ਕੁਝ ਚੱਲਦਾ ਰਹਿੰਦਾ ਜੀ। ਆਪਾਂ ਇਹਦੇ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ। ਖੈਰ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ।
ਸਰਦਾਰੀ TV ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ TV ਇਸ਼ਤਿਹਾਰ ਦੇਣ ਲਈ 905-915-84-84 ਹੁਣ ਸਰਦਾਰੀ 24 ਘੰਟੇ।
Sai Productions presents Gurdas Maan live in concert, powered by Charger Logistics, and co-presented by Gill's Sweet Factory, Saturday 14th September at Paramount Fine Food Center, Mississauga. Tickets are on sale now at Ticketmaster.ca, Video Station Karolbag Plaza, Singh Foods Mavis and Roy Lawson, Uptal Travels Brampton, and Pizza Depot. For VIP tickets and sponsorship, call Herman at 647-970-5503. Gurdas Maan live in concert.
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ, 3000 ਤੋਂ 4000 ਮਾਈਲ ਫਾਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100
Jazz Production and the Craving Cure Foundation in association with Trans Emerge and United Mega Millennium proudly present Trinjar 2019 jithe honge Punjab de nami kalakar Rajveer Javanda, Mankirat Aulak, Gurnam Puller, Harjeet Harman
te hor vi nami kalakar
pahunchna zarur 8 September din aitwar Sprenza Banquet Hall. Vadhere jankari li call karo Jassi Tanoa, Roop Kaur 905-226-1100 905-226-1100
ਤ੍ਰਿੰਜਣ ਮੇਲੇ ਦੇ ਮੇਨ ਸਪੋਂਸਰ ਨੇ ਕਿੰਗ ਡੂਇੰਗ, ਵੈਲਿਊ ਮੋਬਾਈਲ, ਸਰਾਏ ਟਰੈਕਿੰਗ ਤੇ ਮੈਥਸਨ ਸਵੀਟ ਐਂਡ ਕੈਟਰਿੰਗ।
ਅੱਜ ਦੇ ਪ੍ਰੋਗਰਾਮ ਨੂੰ ਮਰੋਕ ਲਾਅ ਆਫਿਸ ਵਾਲੇ ਵਿਪਨ ਦੀ ਮਰੋਕ ਸਪੋਂਸਰ ਕਰ ਰਹੇ ਨੇ ਜੀ। ਇਹਨਾਂ ਦਾ ਆਫਿਸ ਆ ਜਿਹੜਾ ਉਹ ਕੁਈਨ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ ਕੋਲ 80 ਮੈਰੀਟਾਈਮ ਓਨਟੈਰੀਓ ਬੁਲੇਵਰਡ 'ਤੇ ਹੈਗਾ ਜੀ। 905-790-8100 ਨੰਬਰ ਹੈ ਇਹਨਾਂ ਦਾ, ਅਤੇ ਇਹ ਰੀਅਲ ਅਸਟੇਟ ਨਾਲ ਸੰਬੰਧਿਤ ਜਿਹੜਾ ਕੰਮਕਾਰ ਆ ਉਹ ਵੇਖਦੇ ਨੇ ਜੀ। ਕਲੋਜ਼ਿੰਗਸ ਤੁਹਾਡੀਆਂ ਕਰਵਾਉਂਦੇ ਨੇ, ਜੇ ਤੁਸੀਂ ਬਾਇਰ ਹੋ ਜਾਂ ਸੈਲਰ ਹੋ, ਕੋਈ ਬਿਜ਼ਨਸ ਲਿਆ, ਐਗਰੀਮੈਂਟ ਆਫ ਸੇਲ ਐਂਡ ਪਰਚੇਜ਼ ਰਿਵਿਊ ਕਰਨਾ, ਅਤੇ ਇਹ ਰੀਅਲ ਅਸਟੇਟ ਨਾਲ ਹੀ ਡੀਲ ਕਰਦੇ ਨੇ ਮਰੋਕ ਲਾਅ ਆਫਿਸ ਵਾਲੇ ਵਿਪਨਦੀਪ ਮਰੋਕ ਜੀ। ਪੁਰਬਾ ਰੈਨੋਵੇਸ਼ਨ ਵਾਲਿਆਂ ਨਾਲ ਤਾਲਮੇਲ ਕਰਨਾ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਵਾਉਣੀ ਆ, ਬੇਸਮੈਂਟ ਬਣਾਉਣੀ ਆ, ਲੀਗਲ ਬੇਸਮੈਂਟ ਬਣਾਉਣੀ ਆ, ਤੁਸੀਂ ਸੈਪਰੇਟ ਐਂਟਰੈਂਸ ਕਢਾਉਣੀ ਆ, ਹਾਰਡਵੁੱਡ ਲਾਉਣੀ ਆ, ਤੁਸੀਂ ਬਾਥਰੂਮ ਤੁਸੀਂ ਬਣਾਉਣੇ ਨੇ ਘਰ ਦੇ ਵਿੱਚ, ਕੋਈ ਵੀ ਰੈਨੋਵੇਸ਼ਨ ਦਾ ਕੰਮ ਆ, ਤੁਸੀਂ ਪੁਰਬਾ ਰੈਨੋਵੇਸ਼ਨ ਵਾਲੇ ਨੂੰ 647-780-2210 'ਤੇ ਤੁਸੀਂ ਇਹਨਾਂ ਨਾਲ ਤੁਸੀਂ ਕਰ ਲਿਓ ਕਾਲ। ਅਤੇ ਕੋਈ ਪ੍ਰੋਪਰਟੀ ਵੇਚਣੀ ਆ, ਖਰੀਦਣੀ ਆ, ਫਿਰ ਰਾਜਕਲਸੀ ਨੂੰ ਕਾਲ ਕਰਨਾ 416-566-2075 ਰਾਜਕਲਸੀ ਦਾ ਨੰਬਰ ਆ। ਤੁਸੀਂ ਘਰ ਵੇਚਣਾ, ਘਰ ਖਰੀਦਣਾ, ਤੁਸੀਂ ਕੌਂਡੋ ਲੈਣੀ ਆ, ਤੁਸੀਂ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਕਾਰਾਂ ਨਾਲ ਸੰਬੰਧਿਤ ਕੋਈ ਯੂਨਿਟ ਲੈਣਾ ਤੁਸੀਂ ਜਿੱਥੇ ਕਾਰਾਂ ਦਾ ਕੰਮ ਚੱਲਦਾ ਹੋਵੇ, ਤੇ ਫਿਰ ਵੀ ਤੁਸੀਂ ਰਾਜਕਲਸੀ ਨੂੰ ਕਾਲ ਕਰ ਲਿਓ 416-566-2075। ਹੁਣੇ ਆ ਕੇ ਦੱਸਿਆ ਜੀ ਕੈਨੀ ਧਾਲੀਵਾਲ ਨੇ, ਕਹਿੰਦੇ ਤੁਹਾਡੀ ਆਵਾਜ਼ ਬੜੀ ਕਮਜ਼ੋਰ ਆ ਜੀ। ਕਹਿੰਦੇ ਮੈਂ ਤਾਂ ਕਿਹਾ ਕਿਤੇ ਬਾਹਰੋਂ ਤੁਸੀਂ ਕਾਲ ਕਰਦੇ ਹੋ, ਮੇਰੀ ਆਵਾਜ਼ ਠੀਕ ਆ ਜੀ, ਪਰ ਜਿਹੜੀਆਂ ਸਾਨੂੰ ਲਹਿਰਾਂ ਹੁੰਦੀਆਂ ਨਾ, ਜਿਹੜੀਆਂ ਵੇਵਸ ਲੈ ਕੇ ਜਾਂਦੀਆਂ ਇੱਥੋਂ ਸਾਡੀ ਆਵਾਜ਼ ਨੂੰ ਉੱਤੇ ਚੜ੍ਹਾ ਕੇ, ਉਹ ਕਮਜ਼ੋਰ ਨੇ ਥੋੜ੍ਹੇ ਜਿਹੇ, ਇਸ ਕਰਕੇ ਅੱਜ ਆਵਾਜ਼ ਸਾਡੀ ਹੌਲੀ ਆ ਰਹੀ ਹੈ। ਅਤੇ ਜਿਹੜੇ ਮੇਰਾ ਖਿਆਲ ਇੰਟਰਨੈਟ ਦੇ ਸਿਸਟਮ ਆ ਉਹ ਤਾਂ ਠੀਕ ਹੈ, ਪਰ ਜਿਹੜੇ ਸਾਨੂੰ ਸੁਣ ਰਹੇ ਨੇ ਕਾਰਾਂ ਟਰੱਕਾਂ ਦੇ ਵਿੱਚ ਦੋਸਤ, ਉਹਨਾਂ ਨੂੰ ਲੱਗਦਾ ਆਵਾਜ਼ ਸਾਡੀ ਮੱਧਮ ਆ, ਪਰ ਥੋੜ੍ਹੀ ਜਿਹੀ ਉੱਚੀ ਕਰ ਲਓ ਜੀ ਤੁਸੀਂ, ਕੋਈ ਗੱਲ ਨਹੀਂ, ਅਤੇ ਸੁਣੀ ਚੱਲੋ ਸਾਡਾ ਤੁਸੀਂ ਪ੍ਰੋਗਰਾਮ। ਕੁਝ ਮਿੰਟ ਆਪਾਂ ਕੈਨੀ ਧਾਲੀਵਾਲ ਜੀ ਨਾਲ ਗੱਲ ਕਰਦੇ ਹਾਂ, ਪਰ ਉੱਨੀ ਦੇਰ ਮੈਨੂੰ ਇੱਕ ਸੁਨੇਹਾ ਆ ਗਿਆ ਜੀ ਇੱਥੇ, ਕਿਸੇ ਸੱਜਣ ਨੇ ਹੁਣੇ ਹੀ ਪੁੱਛਿਆ, ਕਹਿੰਦੇ ਜੀ ਇਜ਼ ਦੇਅਰ ਐਨੀ ਸਿਟਿੰਗ ਲਿਬਰਲ ਐਮ ਪੀ ਹੂਜ਼ ਬੈਕਗਰਾਊਂਡ ਇਜ਼ ਖਾਲਿਸਤਾਨੀ। ਦੇਖੋ ਦੋਸਤੋ, ਸਾਡੇ ਇੰਨੀ ਉਹ ਜਿਹੜਾ ਐਮ ਪੀ ਆ ਸਾਡਾ, ਭਾਵੇਂ ਉਹਦਾ ਬੈਕਗਰਾਊਂਡ ਖਾਲਿਸਤਾਨੀ ਹੋਵੇ, ਭਾਵੇਂ ਪਾਕਿਸਤਾਨੀ ਹੋਵੇ, ਭਾਵੇਂ ਹਿੰਦੁਸਤਾਨੀ ਹੋਵੇ, ਅਸੀਂ ਕੀ ਲੈਣਾ ਉਹਦੇ ਤੋਂ? ਸਾਡੇ ਕੈਨੇਡੀਅਨ ਇਸ਼ੂਜ਼ ਦੀ ਖਾਤਰ ਜੇ ਉਹ ਬੋਲਦਾ, ਜੇ ਉਹ ਸਾਰਾ ਕੰਮਕਾਰ ਆਪਣਾ ਠੀਕ ਕਰਦਾ, ਤਾਂ ਸਾਡੇ ਇੰਨੀ ਉਹਦਾ ਬੈਕਗਰਾਊਂਡ ਜਿਵੇਂ ਮਰਜ਼ੀ ਹੋਵੇ, ਅਸੀਂ ਉਦੋਂ ਕੀ ਲੈਣਾ? ਉਹਦੀ ਐਜ਼ ਐਮ ਪੀ ਜਿਹੜਾ ਉਹਦਾ ਰਿਪੋਰਟ ਕਾਰਡ ਆ ਉਹ ਠੀਕ ਹੋਣਾ ਚਾਹੀਦਾ, ਕੰਮਕਾਰ ਠੀਕ ਹੋਣਾ ਚਾਹੀਦਾ, ਬਾਕੀ ਸਾਰਿਆਂ ਨੂੰ ਆਜ਼ਾਦੀ ਆ ਜੀ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ। ਹਾਂ ਪਰ ਇੱਕ ਗੱਲ ਆ ਜਿਹੜੀ ਗੱਲ 'ਤੇ ਮੈਂ ਅੱਧਾ ਘੰਟਾ ਲਾ ਕੇ ਗਿਆ, ਬਈ ਉਹ ਕੈਨੇਡੀਅਨ ਇਸ਼ੂਜ਼ ਦੀ ਖਾਤਰ ਵੋਟਾਂ ਮੰਗੇ, ਉਹ ਇਸ ਕਰਕੇ ਵੋਟਾਂ ਨਾ ਮੰਗੇ ਵੀ ਪਾਕਿਸਤਾਨ ਦੇ ਵਿੱਚ ਕੀ ਚੱਲ ਰਿਹਾ, ਭਾਰਤ ਦੇ ਵਿੱਚ ਕੀ ਚੱਲ ਰਿਹਾ, ਖਾਲਿਸਤਾਨ ਦੀ ਮੂਵਮੈਂਟ ਕਿਹੋ ਜਿਹੀ ਆ, ਇੱਥੇ ਸੈਮੀਨਾਰ ਹੈਗੇ ਨੇ, ਸੈਮੀਨਾਰ ਕਰਨ, ਬੈਂਕਟ ਹਾਲ ਬੁੱਕ ਕਰਾਉਣ, ਉਹ ਕੁਛ ਮਰਜ਼ੀ ਕਰੀ ਜਾਣ, ਪਰ ਜਦੋਂ ਆਉਂਦਾ ਮਸਲਾ ਕੈਨੇਡੀਅਨ ਮਸਲਿਆਂ ਦੇ ਉੱਤੇ ਲੋਕਾਂ ਦੀ ਖਾਤਰ ਖੜਨ ਦਾ, ਉਦੋਂ ਫਿਰ ਅਸੀਂ ਇਹ ਦੇਖਦੇ ਹਾਂ ਵੀ ਭਾਈ ਉਹ ਬੰਦਾ ਜਿਹੜਾ ਐਮ ਪੀ ਹੈ ਉਹ ਕੈਨੇਡੀਅਨ ਇਸ਼ੂ 'ਤੇ ਗੱਲਬਾਤ ਕਰਦਾ। ਪਰਸਨ ਉਹਦੇ ਕੁਝ ਵੀ ਵਿਊਜ਼ ਹੋਣ, ਅਸੀਂ ਉਹ ਤੋਂ ਕੀ ਲੈਣਾ ਜੀ, ਪਰਸਨਲ ਵਿਊ ਸਾਰਿਆਂ ਦੇ ਆਪੋ ਆਪਣੇ ਨੇ, ਪਰ ਇਹ ਹੈ ਵੀ ਖੁੱਲ੍ਹੀ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਜੇ ਭਾਰਤ ਸਰਕਾਰ ਦਖਲਅੰਦਾਜ਼ੀ ਕਰਦੀ ਹੈ, ਜੇ ਖਾਲਿਸਤਾਨੀ ਧਿਰਾਂ ਨੇ ਜਿਹੜੀਆਂ ਉਹਨਾਂ ਦਾ ਕੋਈ ਕੰਮਕਾਰ ਲੋਕ ਵਿਰੋਧੀ ਹੁੰਦਾ, ਜਾਂ ਜਿਹੜੀਆਂ ਪਾਕਿਸਤਾਨ ਦੀਆਂ ਏਜੰਸੀ 'ਚ ਕੋਈ ਇਸ ਤਰ੍ਹਾਂ ਦਾ ਕੰਮ ਕਰਦੀਆਂ ਨੇ, ਫਿਰ ਇੱਥੇ ਡਿਸਕਸ਼ਨ ਦਾ ਮੁੱਦਾ ਬਣੂੰਗਾ ਜੇ ਸਾਡਾ ਕੈਨੇਡੀਅਨ ਸਿਸਟਮ ਆ ਜਿਹੜਾ ਉਹ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨੀ ਹੈ, ਪਰ ਹਾਲ ਦੀ ਘੜੀ ਮੈਨੂੰ ਲੱਗਦੀ ਨਹੀਂ ਕੋਈ ਇਹੋ ਜਿਹੀ ਗੱਲ, ਇਸ ਕਰਕੇ ਮੇਰਾ ਧਿਰਾਂ ਨਾਲ ਕੋਈ ਉਹਨਾਂ ਨਾਲ ਮਤਲਬ ਚੱਕਰ ਨਹੀਂ ਹੈਗਾ, ਕੋਈ ਰੌਲਾ ਨਹੀਂ ਹੈਗਾ। ਹਾਂ ਪ੍ਰਚਾਰ ਪ੍ਰਸਾਰ ਦੇ ਜ਼ਰੀਏ ਵਿਰੋਧ ਜ਼ਰੂਰ ਹੈਗੇ ਨੇ, ਪਰ ਗੱਲ ਇਹ ਹੈ ਵੀ ਜਦੋਂ ਧਰਮ ਦੇ ਨਾਂ 'ਤੇ ਵੋਟਾਂ ਮੰਗਦੇ ਨੇ, ਭਾਵੇਂ ਹੋਵੇ ਕੋਈ ਐਮ ਪੀ ਅਤੇ ਭਾਵੇਂ ਹੋਵੇ ਪਾਰਟੀ, ਸਿੱਧੀਆਂ ਤਾਂ ਮੰਗ ਨਹੀਂ ਸਕਦੇ, ਸਿੱਧਾ ਤਾਂ ਪਤਾ ਉਹਨਾਂ ਨੂੰ ਵੀ ਕਾਨੂੰਨੀ ਉਡੀਕੇ ਦੇ ਵਿੱਚ ਫਸ ਜਾਂਗੇ ਅਸੀਂ, ਇਸ ਕਰਕੇ ਉਹ ਟੇਢੇ ਤਰੀਕੇ ਦੇ ਨਾਲ ਪੜੋਸਦੇ ਨੇ, ਅਤੇ ਉਹ ਪੜੋਸਣ ਦਾ ਤੁਹਾਨੂੰ ਪਤਾ ਹੀ ਹੈ ਵੀ ਕਿਹੜੀ ਪਾਰਟੀ। ਮੈਂ ਦੋ ਤਿੰਨ ਵਾਰੀ ਕਹਿ ਚੁੱਕਿਆ ਵੀ ਆਹ ਪਾਰਟੀ ਹੈ ਜਿਹੜੀ ਇਹ ਧਰਮ ਵਾਲਿਆਂ ਨੂੰ ਪੜੋਸ ਕੇ ਵੋਟਾਂ ਮੰਗਦੀ ਹੈ, ਇਸੇ ਤਰ੍ਹਾਂ ਮੁਸਲਮਾਨਾਂ ਨੂੰ ਵੀ ਪੜੋਸਦੇ ਨੇ ਜੀ, ਉਹ ਵੀ ਦੋ ਤਿੰਨ ਧਿਰਾਂ ਹੈਗੀਆਂ ਨੇ, ਪਰ ਖਾਸ ਜਿਹੜੀ ਕਸ਼ਮਕਸ਼ ਹੈ ਨਾ ਅੱਜ ਕੱਲ੍ਹ ਉਹ ਇਹ ਚੱਲ ਰਹੀ ਹੈ ਵੀ ਹਿੰਦੂ ਵੋਟ 'ਤੇ ਅਤੇ ਸਿੱਖ ਵੋਟ 'ਤੇ ਜ਼ਿਆਦਾ ਚੱਲ ਰਹੀ ਹੈ, ਮੁਸਲਮਾਨ ਵੋਟ ਆ ਜਿਹੜੀ ਅਜੇ ਥੋੜ੍ਹੀ ਜਿਹੀ ਪਾਸੇ ਆ। ਇੱਕ ਹੋਰ ਬੜੀ ਮਾੜੀ ਨੀਤੀ ਹੈ ਜੀ ਇਹਨਾਂ ਦੀ, ਉਹ ਮਾੜੀ ਨੀਤੀ ਇਹਨਾਂ ਦੀ ਇਹ ਹੈ ਵੀ ਜਿੱਥੇ ਦੇਖਦੇ ਨੇ ਵੀ ਬਹੁ ਗਿਣਤੀ ਵਸੋਂ ਇਸ ਏਰੀਏ ਦੇ ਵਿੱਚ ਸਿੱਖਾਂ ਦੀ ਹੈ, ਉੱਥੇ ਇਹ ਸਿੱਖ ਦਿੱਖ ਵਾਲਾ ਐਮ ਪੀ ਖੜ੍ਹਾ ਕਰਦੇ ਨੇ, ਜਿੱਥੇ ਦੇਖਦਾ ਵੀ ਇੱਥੇ ਵੱਧ ਵਸੋਂ ਮੁਸਲਮਾਨ ਵੋਟਰਾਂ ਦੀ ਹੈ ਉੱਥੇ ਇਹ ਮੁਸਲਮਾਨ ਦਿੱਖ ਵਾਲਾ ਬੰਦਾ ਖੜਾ ਕਰਦੇ ਨੇ, ਜਿੱਥੇ ਦੇਖਦੇ ਨੇ ਹਿੰਦੂ ਵੋਟ ਕੇਂਦਰਿਤ ਹੋਈ ਆ ਉੱਥੇ ਹਿੰਦੂਆਂ ਦਾ ਬੰਦਾ ਖੜਾ ਕਰਦੇ ਨੇ। ਮੈਨੂੰ ਕੋਈ ਉਹਦੀ ਜਸਟੀਫਿਕੇਸ਼ਨ ਦੇ ਸਕਦਾ ਵੀ ਕਿਉਂ ਕਰਦੇ ਨੇ, ਕਿਹੜੇ ਕਾਨੂੰਨ ਦੇ ਤਹਿਤ ਕਰਦੇ ਨੇ, ਕੀ ਉਹਦੀ ਜਸਟੀਫਿਕੇਸ਼ਨ, ਜੇ ਤੁਸੀਂ ਕੈਨੇਡੀਅਨ ਹੋ ਤਾਂ ਭਾਵੇਂ ਤੁਸੀਂ, ਜੇ ਤੁਸੀਂ ਸੱਚੇ ਕੈਨੇਡੀਅਨ ਹੋ ਤੁਸੀਂ ਉੱਥੇ ਵੱਧ ਗਿਣਤੀ ਮੁਸਲਮਾਨਾਂ ਦੀ ਹੈ ਹਿੰਦੂਆਂ ਦੀ ਜਾਂ ਸਿੱਖਾਂ ਦੀ ਹੈ, ਇਸ ਗੱਲ ਨਾਲ ਕੀ ਫਰਕ ਪੈਂਦਾ, ਭਾਵੇਂ ਤੁਸੀਂ ਈਸਾਈ ਹੋ ਜੇ ਤੁਸੀਂ ਮੁਸਲਿਮ ਵੱਧ ਗਿਣਤੀ ਵਾਲੇ ਖੇਤਰ ਦੇ ਵਿੱਚ ਖੜ੍ਹੇ ਹੋ ਕੀ ਫਰਕ ਪੈ ਜੂ। ਪਰ ਇਹ ਇਹ ਪੋਲੀਟੀਕਲ ਪਾਰਟੀਆਂ ਵਾਲੇ ਨਾ, ਇਹਨਾਂ ਦੀ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਟੀਰ ਆ ਜਿਹੜਾ ਬਿਲਕੁਲ ਠੀਕ ਨਹੀਂ ਹੋ ਸਕਦਾ, ਕਿਉਂਕਿ ਸਰਜੀ ਨਾਲ ਅੱਖਾਂ ਦਾ ਟੀਰ ਠੀਕ ਹੋ ਸਕਦਾ, ਇਹ ਮਾਨਸਿਕ ਤੌਰ 'ਤੇ ਪਹਿਲਾਂ ਹੀ ਸੋਚ ਲੈਂਦੇ ਨੇ ਵੀ ਇੱਥੇ ਬੈਠੇ ਨੇ ਭਾਈ ਸਰਦਾਰ ਭਾਈ ਅਤੇ ਆਪਾਂ ਕਿਉਂ ਨਾ ਸਰਦਾਰ ਬੰਦਾ ਖੜ੍ਹਾ ਕਰ ਦਈਏ, ਇੱਥੇ ਬੈਠੇ ਨੇ ਮੁਸਲਮਾਨ ਅਤੇ ਆਪਾਂ ਕਿਉਂ ਨਾ ਮੁਸਲਮਾਨਾਂ ਦੇ ਵਿੱਚੋਂ ਬੰਦਾ ਖੜ੍ਹਾ ਕਰ ਦਈਏ। ਇਹਦਾ ਮਤਲਬ ਟੇਢੇ ਤਰੀਕੇ ਦੇ ਨਾਲ ਉਹ ਤੁਹਾਡੇ ਜਜ਼ਬਾਤਾਂ ਨੂੰ ਵਰਤ ਰਹੇ ਨੇ, ਤੁਹਾਨੂੰ ਇਸ ਗੱਲ ਤੋਂ ਥਿੜਕਾ ਰਹੇ ਨੇ ਕਿ ਤੁਸੀਂ ਕੈਨੇਡੀਅਨ ਇਸ਼ੂਜ਼ 'ਤੇ ਨਾ ਸੋਚੋ, ਤੁਸੀਂ ਉਸ ਗੱਲ 'ਤੇ ਸੋਚੋ ਜਿਹੜੇ ਧਰਮ ਦੇ ਵਿੱਚੋਂ ਆਏ ਹੋ। ਇਹ ਮਾੜੀ ਗੱਲ ਹੈ ਇਹਨਾਂ ਦੀ, ਸਾਰੀਆਂ ਪਾਰਟੀਆਂ ਦੀ ਮਾੜੀ ਗੱਲ ਆ। ਖੈਰ ਜੀ ਕੋਈ ਗੱਲ ਨਹੀਂ, ਆਉਣ ਵਾਲਾ ਵਕਤ ਆ ਜਿਹੜਾ ਸ਼ਾਇਦ ਪੋਲੀਟੀਕਲ ਪਾਰਟੀਆਂ ਨੂੰ ਕੁਝ ਨਾ ਕੁਝ ਸਿਖਾ ਦੇ। ਸਾਡੇ ਨਾਲ ਕੈਨੀ ਧਾਲੀਵਾਲ ਜੀ ਬੈਠੇ ਨੇ ਜੀ, ਤੁਹਾਨੂੰ ਪਤਾ ਉਹ ਪਿਛਲੇ 17 ਸਾਲਾਂ ਤੋਂ ਮੌਰਗੇਜ ਦੇ ਖੇਤਰ ਦੇ ਵਿੱਚ ਸਰਗਰਮ ਨੇ, ਹੁਣ ਤੱਕ ਮਿਲੀਅਨਸ ਆਫ ਡਾਲਰਸ ਦੀ ਮੌਰਗੇਜ ਵਾਲਿਊਮ ਉਹ ਫੰਡ ਕਰ ਚੁੱਕੇ ਨੇ ਆਪਣੇ ਕਲਾਇੰਟਸ ਨੂੰ। 905-812-2800 ਇਹਨਾਂ ਦਾ ਨੰਬਰ ਹੈ ਜੀ, ਅਤੇ 808 ਬਰਟੇਨੀਆ ਰੋਡ ਵੈਸਟ ਸੂਈਟ 206 ਮਿਸੀਸਾਗਾ, ਇਹ ਮੇਵਿਸ ਅਤੇ ਬਰਟੇਨੀਆ ਦੇ ਇੰਟਰਸੈਕਸ਼ਨ ਕੋਲ ਇਹਨਾਂ ਦਾ ਆਫਿਸ ਆ। ਤਾਲਮੇਲ ਕਰ ਲਿਓ ਇਹਨਾਂ ਨਾਲ ਜੇ ਤੁਸੀਂ ਮੌਰਗੇਜ ਰੀਨਿਊ ਕਰਵਾਉਣੀ ਹੈ, ਨਵੀਂ ਮੌਰਗੇਜ ਲੈਣੀ ਹੈ, ਲਾਈਨ ਆਫ ਕ੍ਰੈਡਿਟ ਲੈਣੀ ਹੈ। ਧਾਲੀਵਾਲ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਜੀ, ਥੈਂਕ ਯੂ।
ਅੱਜ ਦੇ ਬੈਸਟ ਰੇਟਸ ਕੀ ਨੇ ਜੀ?
ਅੱਜ ਦੇ ਬੈਸਟ ਵਿੱਚ ਜਿਹੜਾ 5 ਸਾਲ ਦਾ ਰੇਟ ਆ ਥੋੜ੍ਹਾ ਜਿਹਾ ਘੱਟ ਗਿਆ, ਪਿਛਲੇ ਵੀਕ ਮੈਂ ਕਿਹਾ ਸੀਗਾ 2.79 ਬਟ ਹੁਣ 2.59 ਹੋ ਗਿਆ। ਸੋ ਅਸੀਂ ਕਿਸੇ ਦੀ ਮੌਰਗੇਜ ਅਪਰੂਵ ਕਰਾਈ ਹੈ 2.59%, ਉਹਨੇ 10% ਡਾਊਨ ਦੇਣਾ ਸੀਗਾ ਅਤੇ 5 ਈਅਰ ਫਿਕਸ ਰੇਟ, ਬਟ ਜਿਹੜਾ ਇਹਦੇ ਨਾਲ 5 ਸਾਲ ਦਾ ਵੇਰੀਏਬਲ ਰੇਟ ਦੈਟ ਇਜ਼ 2.95, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੈਟ ਇਜ਼ 4.45 ਟੂ 5.95, ਔਰ ਇਹਦੇ ਨਾਲ ਜਿਹੜਾ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਉਹਨਾਂ ਵਾਸਤੇ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਇਜ਼ ਸਟਿਲ ਅਵੇਲੇਬਲ ਬੇਸਡ ਔਨ ਐਕੁਟੀ ਇਨ ਦਾ ਪ੍ਰੋਪਰਟੀ। ਇਹ ਜਿਹੜੀ ਲਾਈਨ ਆਫ ਕ੍ਰੈਡਿਟ ਆ 150,000 ਔਰ ਮੋਰ, ਮੇ ਬੀ ਮੋਰ, ਮੈਂ ਕਹਿ ਰਿਹਾ, ਸੋ 150 ਤੱਕ ਦੀ ਤਾਂ ਨੋਰਮਲੀ ਮਿਲ ਜਾਂਦੀ ਆ, ਬਟ ਜਿਹੜੀ ਉਦੋਂ ਉੱਪਰ ਮਿਲਦੀ ਆ ਉਹ ਕਈ ਵਾਰ ਸਾਨੂੰ ਐਕਸੈਪਸ਼ਨ ਆਉਣੀ ਪੈਂਦੀ ਹੈਗੀ ਆ। ਬਟ ਜਿਹੜਾ ਰੇਟ ਆ 5.98% to 11.99% ਤੱਕ ਜਿਹੜਾ ਇਹ ਜਾ ਸਕਦਾ ਬੇਸਡ ਔਨ ਕ੍ਰੈਡਿਟ।
ਇਹਦੇ ਵਿੱਚ ਤੁਸੀਂ ਇਹ ਵੀ ਦੱਸ ਰਹੇ ਸੀ ਵੀ ਇਨਕਮ ਦੀ ਕੋਈ ਤੁਸੀਂ ਕਾਊਂਟ ਨਹੀਂ ਕਰਦੇ ਕ੍ਰਾਈਟੇਰੀਆ।
ਹਾਂ, ਜਿਹੜੇ ਲੋਕਾਂ ਦੇ ਜਿਵੇਂ ਮੈਂ ਦੱਸਿਆ ਕਿ ਖਾਸ ਕਰ ਸੈਲਫ ਇੰਪਲੋਇਡ ਨੇ, ਇਹਨਾਂ ਦੀ ਇਨਕਮ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਆ, ਬਟ ਨੋਟਸ ਆਫ ਅਸੈਸਮੈਂਟ ਦੀ ਇਹਨਾਂ ਦੀ ਜਿਹੜੀ ਘੱਟ ਰਹਿ ਜਾਂਦੀ ਆ, ਤੋ ਉਹਦੇ ਵਿੱਚ ਸਾਨੂੰ ਨੋਟਸ ਆਫ ਅਸੈਸਮੈਂਟ ਦੀ ਲੋੜ ਨਹੀਂ ਪੈਂਦੀ, ਤੋ ਅਸੀਂ ਜਿਹੜੀ ਆ ਉਹਨਾਂ ਦੀ ਜੋ ਵੀ ਬਿਜ਼ਨਸ ਇਨਕਮ ਆਉਂਦੀ ਆ ਉਹਦੇ ਬੇਸ ਤੇ ਜਿਹੜੀ ਅਪਰੂਵ ਕਰਕੇ ਦਿੰਦੇ ਆ।
ਜਿਹੜੇ ਇਨਸਾਨਾਂ ਦੀ ਪ੍ਰਪੋਜ਼ਲ ਕੀਤੀ ਹੋਈ ਆ ਉਹਦੀ ਉਹਦੀ ਲਾਈਨ ਆਫ ਕ੍ਰੈਡਿਟ ਵੀ ਅਪਰੂਵ ਕਰਵਾ ਦਿੰਦੇ ਹੋ ਤੁਸੀਂ?
ਯੈਸ, ਬੇਸਡ ਔਨ ਐਕੁਇਟੀ ਐਂਡ ਦਾ ਪ੍ਰੋਪਰਟੀ, ਅਤੇ ਉਹਨਾਂ ਦੀ ਪ੍ਰਪੋਜ਼ਲ ਕਦੋਂ ਕਦੀ ਕੀਤੀ ਹੋਈ ਆ ਅਤੇ ਕਿੰਨਾ ਕੁ ਟਾਈਮ ਰਹਿ ਗਿਆ ਪ੍ਰਪੋਜ਼ਲ ਨੂੰ ਜਿਹੜੀ ਪੇ ਆਫ ਹੋਣ ਨੂੰ, ਅਤੇ ਉਹਦੇ ਬੇਸ ਦੇ ਉੱਤੇ ਜਿਹੜੀ ਆ ਸਕਿਓਰ ਲਾਈਨ ਆਫ ਕ੍ਰੈਡਿਟ ਇਹ ਮਿਲ ਜਾਂਦੀ ਆ। ਅਤੇ ਜਿਹੜਾ ਰੇਟ ਆ, ਰੇਟ ਇੰਨਾ ਵਧੀਆ ਨਹੀਂ ਮਿਲਦਾ, ਮੈਂ ਪਹਿਲਾਂ ਕਹਿ ਦਿੰਦਾ, ਇਹ ਨਾ ਸੋਚਣ ਉਹ ਲੋਕ ਕਿ ਸਾਨੂੰ 4% 'ਤੇ ਜਾਂ 5% 'ਤੇ ਮਿਲ ਜਾਏਗੀ,
ਮਹਿੰਗਾ ਮਿਲੂ,
ਜਿਹੜਾ ਰੇਟ ਆ ਉਹ ਮਹਿੰਗਾ ਮਿਲੇਗਾ, ਬਟ ਕੰਡੀਸ਼ਨ ਉਹਨਾਂ ਦੀ ਇਹ ਹੋਏਗੀ ਕਿ ਜਿਹੜੀ ਉਹਨਾਂ ਦੀ ਪ੍ਰਪੋਜ਼ਲ ਆ ਉਹ ਇਸ ਲਾਈਨ ਆਫ ਕ੍ਰੈਡਿਟ ਦੇ ਵਿੱਚੋਂ ਪੇ ਹੋਏਗੀ। ਸੋ ਇਹਨਾਂ ਲੋਕਾਂ ਵਾਸਤੇ ਜਿਹੜੀ ਆ ਆਪਸ਼ਨ ਅਵੇਲੇਬਲ ਹੈਗੀ ਹੈ ਕਿ ਇਹਨਾਂ ਨੂੰ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਹੈਗੀ ਆ।
905-812-2800 ਤੇ ਤੁਸੀਂ ਕੈਨੀ ਧਾਲੀਵਾਲ ਨੂੰ ਕਾਲ ਕਰਨੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਤੁਸੀਂ ਤੁਹਾਡੀ ਪ੍ਰਪੋਜ਼ਲ ਕੀਤੀ ਹੋਈ ਆ, ਇਹ ਫਿਰ ਵੀ ਦੱਸ ਕੇ ਗਏ, ਫਿਰ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਆ। ਫਸਟ ਟਾਈਮ ਬਾਇਰ ਆ ਜਿਹੜਾ, ਹੋਮ ਬਾਇਰ ਨੂੰ ਕੀ ਇਨਸੈਂਟਿਵ ਮਿਲਦਾ ਜੀ ਅੱਜ ਕੱਲ੍ਹ?
ਇਹ ਫਸਟ ਟਾਈਮ ਹੋਮ ਬਾਇਰ ਦਾ ਜਿਹੜਾ ਇਨਸੈਂਟਿਵ ਆ ਚੰਜੀਤ ਜੀ, ਇਹ ਅਪ੍ਰੈਲ ਦੇ ਵਿੱਚ ਜਿਹੜੀ ਲਿਬਰਲ ਗੌਰਮੈਂਟ ਸੀ ਇਹਨਾਂ ਨੇ ਇਹ ਅਨਾਊਂਸ ਕੀਤਾ ਸੀ, ਬਟ ਸਪਟੰਬਰ ਤੋਂ ਇਹ ਜਿਹੜਾ ਲਾਗੂ ਹੋ ਗਿਆ। ਸੋ ਅੱਜ ਤੋਂ 1 ਸਪਟੰਬਰ ਤੋਂ ਇਹ ਜਿਹੜਾ ਲਾਗੂ ਹੋ ਗਿਆ ਹੈਗਾ। ਤੋ ਇਸ ਜਿਹੜਾ ਫਸਟ ਟਾਈਮ ਹੋਮ ਬਾਇਰ ਇਨਸੈਂਟਿਵ ਪ੍ਰੋਗਰਾਮ ਆ ਇਹਦੇ ਵਿੱਚ ਇਹ ਜਿਹੜਾ ਹੈਗਾ ਕਿ 5 ਤੋਂ ਲੈ ਕੇ 10% ਤੱਕ ਜਿਹੜਾ ਗੌਰਮੈਂਟ ਆਪਣੇ ਕੋਲੋਂ ਤੁਹਾਡੀ ਜਿਹੜੀ ਡਾਊਨ ਪੇਮੈਂਟ ਦੇ ਲਈ ਹੈਲਪ ਕਰਦੀ ਹੈ। ਤੋ ਇਹ ਹੈਗਾ ਓਨਲੀ ਇਨਸ਼ੋਰਡ ਮੋਰਗੇਜ ਵਾਸਤੇ। ਇਨਸ਼ੋਰਡ ਮੋਰਗੇਜ ਦਾ ਮਤਲਬ ਇਹ ਹੁੰਦਾ ਕਿ ਅਗਰ ਤੁਸੀਂ 20% ਜਾਂ ਉਦੋਂ ਜ਼ਿਆਦਾ ਪਾਉਂਦੇ ਹੋ ਪੈਸੇ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇਨਰੋਲ ਨਹੀਂ ਕਰ ਸਕਦੇ। ਤਾਂ 20% ਤੋਂ ਤੁਹਾਨੂੰ ਜਿਹੜਾ ਘੱਟ ਅਗਰ ਤੁਹਾਡੇ ਕੋਲ ਡਾਊਨ ਪੇਮੈਂਟ ਹੈਗੀ ਆ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਇਨਰੋਲ ਕਰਦੇ ਹੈਗੇ ਹੋ। ਅਤੇ ਜਿਹੜਾ ਇਹ ਪੈਸਾ ਗੌਰਮੈਂਟ ਦਿੰਦੀ ਆ ਇਹ ਇੰਟਰਸਟ ਫਰੀ ਹੁੰਦਾ, ਇੰਟਰਸਟ ਫਰੀ ਪੈਸਾ। ਔਰ ਇਹਦੇ ਵਿੱਚ ਇਹ ਹੈ ਜੇ 5 ਜਾਂ 10% ਤੱਕ ਤੁਹਾਨੂੰ ਜਿਹੜੇ ਇਨਸੈਂਟਿਵ ਮਿਲ ਸਕਦਾ ਅਗਰ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ। ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਨਵੀਂ ਪ੍ਰੋਪਰਟੀ ਬਾਏ ਕਰਦੇ ਹੋ, ਬਿਲਡਰ ਪ੍ਰੋਪਰਟੀ,
ਬਿਲਕੁਲ,
ਫਿਰ ਤੁਹਾਨੂੰ 5 ਤੋਂ ਲੈ ਕੇ 10% ਤੱਕ ਜਿਹੜਾ ਇਨਸੈਂਟਿਵ ਆ ਇਹ ਮਿਲ ਸਕਦਾ। ਅਗਰ ਤੁਸੀਂ ਰੀਸੇਲ ਪ੍ਰੋਪਰਟੀ ਬਾਏ ਕਰਦੇ ਹੋ ਤਾਂ ਫਿਰ ਤੁਹਾਨੂੰ 10% ਨਹੀਂ ਮਿਲਣਾ, ਮੈਕਸੀਮਮ 5%। ਸੋ ਮੈਕਸੀਮਮ 5% ਜਿਹੜਾ ਤੁਹਾਨੂੰ ਇਨਸੈਂਟਿਵ ਦੇ ਵਿੱਚ ਤੁਸੀਂ ਇਨਰੋਲ ਹੋ ਸਕਦੇ ਹੋ। ਔਰ 5% ਜਿਹੜਾ ਮਿਲਦਾ ਫਸਟ ਟਾਈਮ ਹੋਮ ਬਾਇਰ, ਜਿਹੜੇ ਲੋਕ ਰੀਸੇਲ ਮੋਬਾਈਲ ਜਾਂ ਮੈਨੂਫੈਕਚਰ ਹਾਊਸ, ਜਿਹੜਾ ਮੈਨੂਫੈਕਚਰ ਹਾਊਸ ਆ ਉਹ ਖਰੀਦਦੇ ਨੇ ਉਹਨਾਂ ਵਾਸਤੇ ਮੈਕਸੀਮਮ 5%। ਔਰ ਜਿਹੜੀ ਇਨਕਮ ਆ, ਇਨਕਮ ਕਿਵੇਂ ਕੰਸਿਡਰ ਕੀਤੀ ਜਾਂਦੀ ਹੈ? ਇਨਕਮ ਜਿਹੜੀ ਹੈ ਮੈਕਸੀਮਮ ਤੁਹਾਡੀ ਫੈਮਿਲੀ ਕੰਬਾਈਂਡ ਇਨਕਮ ਜਿਹੜੀ ਹੈ 120 ਹੋਣੀ ਚਾਹੀਦੀ ਹੈ, 120,000। ਉਸ ਤੋਂ ਵੱਧ ਤੁਹਾਡੀ ਇਨਕਮ ਹੈਗੀ ਆ ਤਾਂ ਫਿਰ ਵੀ ਤੁਸੀਂ ਇਹਦੇ ਲਈ ਕੁਆਲੀਫਾਈ ਨਹੀਂ ਕਰਦੇ। ਤੋ ਫਿਰ ਹੁਣ ਇਹ ਆ ਜਾਂਦਾ ਕਿ ਇਨਕਮ ਕਿੰਨੇ ਕੁ ਜਾਣਿਆਂ ਦੀ ਹੋਵੇ ਜਿਹੜੀ 120 ਤੱਕ ਬਣ ਜਾਵੇ।
ਹਾਂਜੀ,
ਹਸਬੈਂਡ ਵਾਈਫ ਦੀ ਕਈ ਵਾਰ ਨਹੀਂ ਬਣਦੀ, ਤੁਸੀਂ ਮੈਕਸੀਮਮ 4 ਜਣੇ ਹੋ ਸਕਦੇ ਹੋ ਤਾਂ ਜਿਹਨਾਂ ਦੀ ਜਿਹੜੀ ਇਨਕਮ ਆ ਉਹ 120 ਤੱਕ ਹੋ ਜਾਵੇ। ਫਿਰ ਆ ਜਾਂਦਾ ਕਿ ਜਿਹੜਾ ਘਰ ਕਿੰਨੇ ਕੁ ਦਾ ਬਾਏ ਕੀਤਾ ਜਾਵੇ।
ਹਾਂਜੀ,
560 ਮੈਕਸੀਮਮ, $560,000। ਅਗਰ ਤੁਸੀਂ 560 ਔਰ ਉਦੋਂ ਘੱਟ ਦਾ ਘਰ ਬਾਏ ਕਰਦੇ ਹੋ ਦੈਨ ਯੈਸ ਯੂ ਕੈਨ ਕੁਆਲੀਫਾਈ ਇਨ ਦਿਸ ਪ੍ਰੋਗਰਾਮ। ਬਟ ਅਗਰ ਤੁਹਾਡੇ ਘਰ ਦੀ ਵੈਲਿਊ ਜਿਹੜੀ ਆ 5,60,000 ਤੋਂ ਜ਼ਿਆਦਾ ਹੈਗੀ ਆ ਤਾਂ ਫਿਰ ਤੁਸੀਂ ਇਹਦੇ ਲਈ ਕੁਆਲੀਫਾਈ ਨਹੀਂ ਕਰਦੇ। ਤੋ ਫਿਰ ਆ ਜਾਂਦਾ ਕਿ ਅਸੀਂ ਇਹਨੂੰ ਪੇ ਕਿਵੇਂ ਵਾਪਸ ਕਰੀ? ਚਲੋ ਗਵਰਨਮੈਂਟ ਤੋਂ ਇਨਸੈਂਟਿਵ ਲੈ ਲਿਆ ਪਰ ਪੇ ਕਿਵੇਂ ਹੋਣਾ ਸਾਡਾ?
ਉਹ ਵਾਪਸ ਕਰਨਾ ਪੈਣਾ,
ਉਹਨੂੰ ਵਾਪਸ ਕਰਨਾ ਪੈਣਾ,
ਰੀਅਲੀ ਐਨ ਇਨਸੈਂਟਿਵ?
ਨੋ ਨੋ, ਇਹ ਤੁਹਾਨੂੰ ਜਿਹੜਾ ਗਵਰਨਮੈਂਟ ਹੈ ਇੱਕ ਇਨਕਰੇਜ ਕਰ ਰਿਹਾ ਕਿ ਤੁਸੀਂ ਆਪਦੀ ਹਾਊਸ ਓਨਰਸ਼ਿਪ ਨੂੰ ਵਧਾਓ ਤਾਂ ਕਿ ਜਿਹੜਾ ਰੈਂਟਲ ਬਰਡਨ ਆ ਉਹ ਘੱਟ ਹੋ ਜਾਵੇ। ਤੋ ਜਦੋਂ ਬਾਏ ਕਰਨਾ, ਜਦੋਂ ਤੁਸੀਂ ਪੇ ਕਰਨਾ ਹੈਗਾ, ਜਦੋਂ ਤੁਸੀਂ ਪ੍ਰੋਪਰਟੀ ਨੂੰ ਆਪਦੀ ਨੂੰ ਰੀਫਾਈਨੈਂਸ ਕਰਾਉਣੇ ਜਦੋਂ ਉਹਦਾ ਪੇ ਹੋਣਾ। ਨੰਬਰ 2, ਤੁਸੀਂ ਪ੍ਰੋਪਰਟੀ ਨੂੰ ਸੈੱਲ ਕਰਦੇ ਹੋ, ਫਿਰ ਪੇ ਹੋਣਾ ਇਹ। ਜਾਂ ਅਗਰ ਤੁਸੀਂ ਕੁਛ ਵੀ ਨਹੀਂ ਕਰਦੇ ਤਾਂ 25 ਸਾਲਾਂ ਬਾਅਦ ਜਦੋਂ ਤੁਹਾਡੀ ਮੋਰਗੇਜ ਤੁਹਾਡਾ ਘਰ ਫ੍ਰੀ ਹੋ ਜਾਣਾ ਹੈਗਾ ਉਦੋਂ ਤੁਹਾਨੂੰ ਇਹ ਵਾਪਸ ਕਰਨਾ ਪੈਣਾ ਹੈਗਾ। ਤੋ ਮੈਂ ਇੱਕ ਐਗਜ਼ਾਮਪਲ ਦਿਆਂ ਕਿ ਇੱਕ ਕੁੜੀ ਆ, ਉਹਨੇ ਫੋਰ ਐਗਜ਼ਾਮ ਅਨੀਟਾ ਉਹਦਾ ਨਾਂ ਹੈਗਾ, ਫੋਰ ਐਗਜ਼ਾਮਪਲ ਉਹ 4 ਲੱਖ ਦਾ ਜਿਹੜਾ ਘਰ ਲੈਂਦੀ ਹੈ, ਫਸਟ ਟਾਈਮ ਹੋਮ ਬਾਰ ਆ, ਬਿਲਡਰ ਪ੍ਰੋਪਰਟੀ ਲੈਂਦੀ ਆ ਉਹ, ਅਤੇ ਉਹਨੂੰ ਜਿਹੜਾ 40,000 ਤੱਕ ਜਿਹੜਾ ਗੌਰਮੈਂਟ ਇਨਸੈਂਟਿਵ ਮਿਲ ਸਕਦਾ। ਔਰ ਇਹਦੇ ਨਾਲ ਜਿਹੜੀ ਉਹਦੀ ਮੰਥਲੀ ਪੇਮੈਂਟ ਆ ਉਹਦਾ 228 ਜਾਂ $230 ਤੱਕ ਦੀ ਉਹਨੂੰ ਜਿਹੜਾ ਫਾਇਦਾ ਹੋ ਸਕਦਾ ਹੈਗਾ। ਸੋ ਇਹ ਪ੍ਰੋਗਰਾਮ ਹੈਗਾ, ਅਗਰ ਫਿਰ ਵੀ ਤੁਸੀਂ ਕਿਸੇ ਨੇ ਕੋਈ ਕੁਐਸਚਨ ਹੋਵੇ ਤਾਂ ਦੇਖਣ ਕਾਲ ਵੀ ਬੈਠ।
ਬਿਲਕੁਲ ਜੀ, ਬਿਲਕੁਲ ਧੰਨਵਾਦ ਤੁਹਾਡਾ, ਤੁਸੀਂ ਇਹ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ। ਅਲਟੀਮੇਟਲੀ ਗਵਰਨਮੈਂਟ ਆ ਜਿਹੜੀ ਉਹ ਉਹਨੇ ਇਹ ਵਾਪਸ ਲੈਣੇ ਆ, ਪੈਸੇ
ਵਾਪਸ ਲੈਣੇ ਹੀ ਲੈਣੇ। ਯੈਸ,
ਜਿਹੜੀ ਕਮਰਸ਼ੀਅਲ ਪ੍ਰੋਪਰਟੀਜ਼ ਦੇ ਮੌਰਗੇਜ ਕਰਦੇ ਆ ਬੈਂਕਸ, ਉਹਨੂੰ ਕਿਵੇਂ ਕਿਵੇਂ ਅਪਰੂਵ ਕਰਵਾ ਕੇ ਦਿੰਦੇ ਹੋ ਤੁਸੀਂ ਬੈਂਕਾਂ ਦੇ ਕੋਲੋਂ? ਕਰਵਾ ਵੀ ਦਿੰਦੇ ਹੋ ਬੈਂਕਾਂ ਦੇ, ਕੋਈ ਹੋਰ ਇੰਸਟੀਟਿਊਸ਼ਨ ਹੁੰਦੇ ਨੇ, ਕਿਵੇਂ ਕਿਵੇਂ ਚੱਲਦਾ ਕੰਮ?
ਦੇਖੋ, ਜਿਹੜੀ ਬ੍ਰੋਕਰ ਕੋਲ ਜਿਹੜੇ ਬ੍ਰੋਕਰ ਪਾਵਰਸ, ਮੈਂ ਕਹਿੰਦਾ ਹੁੰਦਾ ਬ੍ਰੋਕਰ ਪਾਵਰ ਜਿਹੜੀ ਹੁੰਦੀ ਹੈ ਬੈਂਕ ਤੋਂ ਹਮੇਸ਼ਾ ਜ਼ਿਆਦਾ ਹੁੰਦੀ ਹੈਗੀ ਹੈ। ਤੋ ਜਿਹੜੇ ਸਾਡੇ ਕੋਲ ਲੈਂਡਰਸ ਹੁੰਦੇ ਨੇ ਬ੍ਰੋਕਰਸ ਕੋਲ, ਅਤੇ ਉਹ ਬੇਸਡ ਔਨ ਕਲਾਇੰਟ ਸਿਚੁਏਸ਼ਨ ਦੇ ਬੇਸ ਦੇ ਉੱਤੇ ਜਿਹੜਾ ਉਹ ਕੰਮ ਕਰਦੇ ਨੇ। ਬਟ ਜੇ ਆਪਾਂ ਗੱਲਬਾਤ ਕਰੀਏ ਕਮਰਸ਼ੀਅਲ ਲੈਂਡਿੰਗ ਦੀ, ਕਮਰਸ਼ੀਅਲ ਲੈਂਡਿੰਗ ਵਾਸਤੇ ਜਿਹੜੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ, ਸੋ ਦੇ ਆਰ ਮੋਰ ਟਫ ਦੈਨ ਰੈਜੀਡੈਂਸ਼ੀਅਲ ਲੈਂਡਿੰਗ। ਤੋ ਉਹਦੇ ਵਾਸਤੇ ਜਿਹੜਾ ਟ੍ਰੈਡੀਸ਼ਨਲ ਬੈਂਕ ਹੈ ਉਹ ਹੋ ਸਕਦਾ ਤੁਹਾਡੇ ਕੋਲੋਂ ਕਾਫੀ ਡਾਕੂਮੈਂਟ ਨਾ, ਕਾਫੀ ਡਾਕੂਮੈਂਟ ਮੰਗੇ, ਔਰ ਉਹਦੇ ਬੇਸ 'ਤੇ ਤੁਸੀਂ ਜਿਹੜਾ ਹੋ ਸਕਦਾ ਕੁਆਲੀਫਾਈ ਨਾ ਕਰ ਸਕੋ, ਜਾਂ ਤੁਹਾਡੇ ਕੋਲ ਕੋਈ ਜਿਹੜਾ ਇੰਨਾ ਨੈੱਟਵਰਥ ਨਾ ਹੋਵੇ, ਕਿਉਂਕਿ ਜਿਹੜੀਆਂ ਵੱਡੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇਹਦੇ ਜ਼ਿਆਦਾ ਨੈੱਟਵਰਥ ਦੇਖਦੇ ਨੇ। ਬਟ ਵੀ ਹੈਵ ਸਮ ਅਲਟਰਨੇਟਿਵ ਲੈਂਡਰਸ, ਅਤੇ ਉਹ ਜ਼ਿਆਦਾ ਕੁਛ ਦੇਖਦੇ ਨਹੀਂ ਹੈਗੇ, ਸਿਰਫ ਤੁਹਾਡਾ ਜਿਹੜਾ ਹੈਗਾ ਜਿਵੇਂ ਮੈਂ ਦੱਸਿਆ ਕਿ ਸਿਕਿਓਰ ਲਾਈਨ ਆਫ ਕ੍ਰੈਡਿਟ ਵਾਂਗੂ ਤੁਹਾਡੀ ਜਿਹੜੀ ਆ ਬਿਜ਼ਨਸ ਇਨਕਮ ਦੇਖਦੇ ਨੇ, ਅਤੇ ਬਾਕੀ ਜਿਹੜਾ ਕੋਈ ਫਾਈਨੈਂਸ਼ੀਅਲ ਦੀ ਲੋੜ ਨਹੀਂ ਪੈਂਦੀ, ਕੋਈ ਹੋਰ ਕਾਸੇ ਜ਼ਿਆਦਾ ਡਾਕੂਮੈਂਟਸ ਦੀ ਲੋੜ ਨਹੀਂ ਪੈਂਦੀ ਹੈਗੀ, ਬਟ ਜਿਹੜਾ ਕਮਰਸ਼ੀਅਲ ਲੈਂਡਿੰਗ ਆ ਉਹ ਮਿਲ ਜਾਂਦੀ ਹੈਗੀ ਆ।
ਕਿਆ ਬਾਤ ਹੈ ਜੀ, ਇੰਨੀ ਵਧੀਆ ਤੁਸੀਂ ਜਾਣਕਾਰੀ ਦਿੱਤੀ। ਫਸਟ ਟਾਈਮ ਹੋਮ ਬਾਇਰ ਇਹ ਹੋ ਸਕਦਾ, ਟੋਰੋਂਟੋ 'ਚ ਤਾਂ ਜੇ ਆਪਣੇ ਬਰੈਂਪਟਨ ਮਿਸਾਗਾ ਤਾਂ ਪ੍ਰਾਈਸਿਸ ਹਾਇਰ ਨੇ, ਪਰ ਜੇ ਤੁਸੀਂ ਨੇੜੇ ਤੇੜੇ ਦੇ ਸ਼ਹਿਰਾਂ ਦੇ ਵਿੱਚ ਉੱਥੇ ਪ੍ਰਾਈਸ ਨੇ, ਉਹਦੇ ਉੱਥੇ ਮਤਲਬ ਤੁਹਾਡੇ ਕੰਮ ਦੀ ਇਹ ਜਾਣਕਾਰੀ ਹੋ ਸਕਦੀ।
ਇਹਦਾ ਚੰਜੀਤ ਦੀ ਗਵਰਨਮੈਂਟ ਦਾ ਮਤਲਬ ਵੀ ਇਹੀ ਆ ਕਿ ਜਿਹੜੇ ਵੀ ਲੋਕ ਜ਼ਿਆਦਾ ਆਉਂਦੇ ਨੇ, ਉਹ ਜਿਹੜੇ ਮੈਟਰੋਪੋਲੀਟਨ ਸਿਟੀਜ਼ ਨੇ, ਉਹਨਾਂ ਦੇ ਵਿੱਚ ਹੀ ਜਾਂ ਉਹਨਾਂ ਨੇੜੇ ਤੇੜੇ ਆ ਕੇ ਜਿਹੜਾ ਸੈਟਲ ਡਾਊਨ ਹੋ ਜਾਂਦੇ ਨੇ। ਪਰ ਜਿਹੜਾ ਇਹਨਾਂ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਇਨਸੈਂਟਿਵ ਪ੍ਰੋਗਰਾਮ ਦੇ ਰਾਹੀਂ ਜਿਹੜੀਆਂ ਬਾਹਰ ਛੋਟੇ ਸਿਟੀ ਦੇ ਵਿੱਚ ਪ੍ਰੋਪਰਟੀਜ਼ ਨੇ, ਲੋਕਾਂ ਨੂੰ ਉੱਧਰ ਇਨਕਰੇਜ ਕਰ ਲਏ ਵੀ ਉੱਧਰ ਵੀ ਜਾ ਕੇ ਤੁਸੀਂ ਪ੍ਰੋਪਰਟੀਜ਼ ਲਓ, ਤਾਂ ਕਿ ਇਹ ਜਿਹੜਾ ਫਿਰ ਅੱਗੇ ਜਿਹੜਾ ਸਰਕਲ ਆ ਉਹ ਚੱਲ ਸਕੇ।
ਬਿਲਕੁਲ ਜੀ, ਨੰਬਰ ਦੇ ਜੋ ਜੀ ਕਾਰੀ ਫਿਰ,
9058128000, 905-812-2800।
ਧੰਨਵਾਦ ਜੀ, ਬਹੁਤ ਬਹੁਤ
ਥੈਂਕ ਯੂ ਜੀ।
ਦੋਸਤੋ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ, ਵਨ ਸਟਾਪ ਲੈਂਡਿੰਗ ਤੇ ਕਾਲ ਕਰ, 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ, 905-794-8800, ਵਨ ਸਟਾਪ ਲੈਂਡਿੰਗ।
ਨਾ ਮੈਂ ਕਿਹਾ ਜੀ, ਕੀ ਗੱਲ ਹੋਈ? ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachya te jawana nu hi nahi, eh ta saadi bebe nu vi pata hai।
aho ji, bhukh lagi hai bali te kamao number
9058744242
9058744242 popular pizza।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ AZ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ। ਏਜੈਕਸ, ਕੇਮਬ੍ਰਿਜ, ਬ੍ਰੈਂਪਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ, ਆਟਵਾ ਨੂੰ एक दिन के ट्रिप के एज ए ड्राइवर या ब्रोकर बहुत वधिया पैसा बना सकते हो। हर एक सैटरडे असं ओपन हाउस लाने 10 to 3 तक साडी ग्लिडन की लोकेशन के उत्ते साडा हैड ऑफिस है 101 ग्लिडन रोड ब्रैम्पटन गुरुद्वारा साहब के कोल है। ज्यादा जानकारी लिए तुसीं कॉल कर सकते हो 905-453-1400 905-453-1400 अपलाई टुडे एंड स्टार्ट योर वर्क टुमारो यूनाइटेड ग्रुप ऑफ कंपनी।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ ਬਿਗ ਬੌਸ ਫਰਨੀਚਰ 416-675-8988 ਬਿਗ ਬੌਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ ਜੀ, ਜੇ ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਕਰਾਉਣੀ ਹੈ ਤੁਸੀਂ 647-278 5003 ਪ੍ਰਦੀਪ ਗੋਇਲ ਜੀ ਦਾ ਨੰਬਰ ਹੈ ਜੀ, ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਤੁਸੀਂ ਇਹਨਾਂ ਤੋਂ ਨੋ ਐਬਲੀਗੇਸ਼ਨ ਕੋਟੇਸ਼ਨ ਲੈ ਕੇ ਵੇਖੋ। ਹੁਣ ਹੀ ਤੁਸੀਂ ਭਾਵੇਂ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੇ ਨਾਲ ਹੋ, ਤੁਸੀਂ ਵੇਖੋਗੇ ਕਿ ਤੁਹਾਡੇ ਮਹੀਨੇ ਦੇ 25-30-40-50-100 ਤੱਕ ਫਰਕ ਪੈ ਜੂਗਾ। ਮਰਜ਼ੀ ਤੁਹਾਡੀ ਆ। ਹੁਣ ਜੇ ਪੈਸੇ ਬਚਾਉਣੇ ਆ ਤਾਂ ਫਿਰ ਜਿਹੜੀ ਕੰਪਨੀ ਵਾਲੇ ਕਹਿਣਗੇ ਉੱਧਰ ਤੁਸੀਂ ਆਪਣੀ ਇੰਸ਼ੋਰੈਂਸ ਆ ਜਿਹੜੀ ਟ੍ਰਾਂਸਫਰ ਕਰ ਲਿਓ। ਕਈ ਵਾਰ ਸਾਨੂੰ ਯਕੀਨ ਹੀ ਨਹੀਂ ਆਉਂਦਾ, ਅਸੀਂ ਉਸੇ ਕੰਪਨੀ ਨਾਲ ਜੁੜੇ ਰਹਿੰਦੇ ਹਾਂ, ਕਈ ਸਾਲਾਂ ਤੋਂ ਜੁੜੇ ਹੁੰਦੇ ਹਾਂ, ਅਸੀਂ ਸਮਝਦੇ ਪਤਾ ਨਹੀਂ ਆਪਣੀ ਕੰਪਨੀ ਹੋਈ ਆ ਇਹ, ਅਤੇ ਉਹ ਕਈ ਵਾਰੀ $2-4 ਘਟਾ ਵੀ ਦਿੰਦੇ, ਪਰ ਅੱਜ ਕੱਲ੍ਹ ਇੰਸ਼ੋਰੈਂਸ ਦੇ ਰੇਟ ਸਭ ਸਾਰਿਆਂ ਦੇ ਵੱਧ ਹੀ ਰਹੇ ਨੇ। ਪ੍ਰਦੀਪ ਗੋਇਲ ਨੂੰ ਕਾਲ ਕਰ ਲਿਓ ਜੀ, ਅਤੇ ਪੈਸੇ ਤੁਹਾਡੇ ਬਚ ਜਾਣਗੇ। 6472785003 ਇਹਨਾਂ ਦਾ ਨੰਬਰ ਹੈ ਜੀ। ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੂੰ ਕਾਲ ਕਰਨਾ ਤੁਸੀਂ, ਜੇ ਇਮੀਗ੍ਰੇਸ਼ਨ ਦੀ ਕੋਈ ਵੀ ਤੁਹਾਡੀ ਜ਼ਰੂਰਤ ਹੈਗੀ ਹੈ, ਤੁਹਾਡਾ ਪੀ ਆਰ ਦਾ ਕੇਸ ਲੱਗਿਆ, ਕੋਈ ਪ੍ਰੋਬਲਮ ਆ ਗਈ ਹੈ, ਤੁਸੀਂ ਪਹਿਲਾਂ ਵਰਕ ਪਰਮਿਟ 'ਤੇ ਹੋ, ਪੀ ਆਰ ਦਾ ਕੇਸ ਲਾਉਣਾ, ਜਾਂ ਤੁਸੀਂ ਕਿਸੇ ਦੋਸਤ ਮਿੱਤਰ ਨੂੰ ਇੱਥੇ ਬੁਲਾ ਰਹੇ ਹੋ, ਸੁਪਰ ਵੀਜ਼ਾ 'ਤੇ ਬੁਲਾ ਰਹੇ ਹੋ, ਵਿਜ਼ਟਰ ਵੀਜ਼ਾ 'ਤੇ ਆ ਰਿਹਾ ਜਾਂ ਪੁਆਇੰਟ ਸਿਸਟਮ ਦੇ ਤਹਿਤ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ। ਕਈ ਵਾਰੀ ਫਾਰਮਸ ਭਰਨ 'ਚ ਡਿੱਕਾ ਲੱਗ ਜਾਂਦਾ ਆਪਾਂ ਨੂੰ। ਕਈ ਵਾਰੀ ਤੁਸੀਂ ਇੱਥੇ ਆਏ ਹੁੰਦੇ ਹੋ ਵਿਜ਼ਟਰ ਵੀਜ਼ਾ 'ਤੇ, ਅਤੇ ਤੁਸੀਂ ਕਿਸੇ ਕੰਮ ਦੇ ਵਿੱਚ ਸਕਿੱਲਡ ਹੁੰਦੇ ਹੋ, ਤੁਹਾਨੂੰ ਪਤਾ ਕਿ ਇੱਥੇ ਜਿਹੜੇ ਸਕਿੱਲਡ ਕੈਟਾਗਰੀ ਵਾਲੇ ਬੰਦੇ ਆ ਉਹਨਾਂ ਨੂੰ ਬਾਹਰੋਂ ਬੁਲਾਇਆ ਜਾਂਦਾ। ਜੇ ਤੁਸੀਂ ਇਹਨਾਂ ਦੇ ਕ੍ਰਾਈਟੇਰੀਆ 'ਚ ਫਿੱਟ ਆਉਂਦੇ ਹੋ ਅਤੇ ਆਲਰੇਡੀ ਇੱਥੇ ਆਏ ਹੋਏ ਹੋ, ਤਾਂ ਕਈ ਕੇਸਿਸ ਤੁਹਾਨੂੰ ਵਰਕ ਪਰਮਿਟ ਵੀ ਇਸ਼ੂ ਹੋ ਸਕਦਾ ਹੁੰਦਾ। ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਮਨਮਿੰਦਰ ਖੋਸਾ ਨੂੰ ਆ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 647-646-3000 ਇਹਨਾਂ ਦਾ ਨੰਬਰ ਆ, 6476463000। ਦੋਸਤੋ ਆਓ ਹੁਣ ਆਪਾਂ ਕੁਝ ਦੇਰ ਲਈ ਗੱਲਬਾਤ ਕਰਦੇ ਹਾਂ ਬਈ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ। ਵੈਸੇ ਅਸੀਂ ਤਾਂ ਸਾਡੇ ਰੇਡੀਓ ਤੋਂ ਜਦੋਂ ਵੀ ਕੋਈ ਗੱਲ ਹੁੰਦੀ ਆ ਮੀਡੀਆ 'ਚ ਆਉਂਦੀ ਆ, ਅਸੀਂ ਉਸ ਗੱਲ ਦੀ ਪੂਰੀ ਛਾਣਬੀਣ ਕਰਕੇ ਅਤੇ ਇੱਕ ਇਸ਼ੂ ਦੇ ਉੱਤੇ ਪੂਰੇ ਦਾ ਪੂਰਾ ਪ੍ਰੋਗਰਾਮ ਕਰਦੇ ਹਾਂ। ਅਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਨਹੀਂ ਕਰਦੇ ਵੀ ਇੱਧਰੋਂ ਖਬਰ ਚੱਕੀ, ਉੱਧਰੋਂ ਕਰਤੀ, ਉੱਧਰੋਂ ਛੋਟੀ ਜਿਹੀ ਖਬਰ ਚੱਕੀ, ਉਹਨੂੰ ਵਧਾ ਚੜ੍ਹਾ ਕੇ ਮੈਗਨੀਫਾਈ ਕਰਕੇ ਤੁਹਾਨੂੰ ਦੱਸਤਾ। ਇਹ ਜਿਹੜੀ ਨੋਟਬੰਦੀ ਵਾਲੀਆਂ ਖਬਰਾਂ ਆਈਆਂ ਸੀ ਇਹਦੇ 'ਤੇ ਅਸੀਂ ਕਈ ਪ੍ਰੋਗਰਾਮ ਆਪਣੇ ਕੀਤੇ ਨੇ ਇਹਨਾਂ ਗੱਲਾਂ 'ਤੇ ਹੀ, ਜੀ ਡੀ ਪੀ ਵਾਲੇ ਇਸ਼ੂ 'ਤੇ। ਕਈ ਤਾਂ ਕਹਿੰਦੇ ਆ ਜੀ ਪਤਾ ਨਹੀਂ ਬਸ ਮੋਦੀ ਸਾਹਿਬ ਆ ਗਏ ਅਤੇ ਬਸ ਹੁਣ ਸਵਰਗਾਂ 'ਚ, ਕਹਿੰਦੇ ਹੁਣੇ ਹੀ ਪਹੁੰਚ ਜੂਗਾ ਭਾਰਤ, ਇੰਨੀ ਜ਼ਿਆਦਾ ਤਰੱਕੀ ਹੋਊਗੀ, ਸਾਰੀਆਂ ਪ੍ਰੋਬਲਮ ਦੇਸ਼ ਦੀਆਂ ਹੱਲ ਹੋ ਜਾਣਗੀਆਂ, ਲੋਕਾਂ ਦੀਆਂ ਸਾਰੀਆਂ ਪ੍ਰੋਬਲਮ ਹੱਲ ਹੋ ਜਾਣਗੀਆਂ। ਲੋਕ ਕਹਿਣ ਲੱਗ ਗਏ ਜੀ ਮੋਦੀ ਹੈ ਤੋਂ ਮੁਮਕਿਨ ਹੈ। ਹੁਣ ਮੈਂ ਤੁਹਾਨੂੰ ਦੱਸਦਾ ਵੀ ਮੋਦੀ ਹੈ ਤੋਂ ਮੁਮਕਿਨ ਹੈ ਵਾਲਾ ਜਿਹੜਾ ਮੁਹਾਵਰਾ ਹੈ ਕਿੱਥੇ ਲੱਗਦਾ। ਜਿਹੜੇ ਲੋਕ ਕਹਿੰਦੇ ਸੀ ਵੀ ਡੀਮੋਨੀਟਾਈਜੇਸ਼ਨ ਕੀਤੀ ਹੈ, ਨਕਲੀ ਨੋਟ ਆ ਜਿਹੜੇ ਖਤਮ ਹੋ ਗਏ, ਆਹ ਕਰਤਾ ਉਹ ਕਰਤਾ, ਜਿਹੜਾ ਕੋਈ 70 ਸਾਲਾਂ 'ਚ ਨਹੀਂ ਹੋਇਆ ਉਹ ਮੋਦੀ ਸਾਹਿਬ ਨੇ ਕਰਤਾ। ਪਹਿਲੀ ਗੱਲ ਤਾਂ ਮੈਂ ਇਹ ਗੱਲ ਕਲੀਅਰ ਕਰ ਦਿੰਦਾ ਵੀ ਜਿਹੜਾ ਕੁਝ 70 ਸਾਲਾਂ 'ਚ ਹੋਇਆ ਅਸੀਂ ਉਹਦੇ ਨਾਲ ਸਹਿਮਤ ਨਹੀਂ, ਮੈਂ ਉਹਦੇ ਨਾਲ ਸਹਿਮਤ ਨਹੀਂ। ਆਮ ਲੋਕਾਂ ਦਾ ਨੁਕਸਾਨ ਹੋਇਆ 70 ਸਾਲਾਂ ਦੇ ਵਿੱਚ, ਆਮ ਲੋਕ ਮਹਿੰਗਾਈ ਦੀ ਚੱਕੀ 'ਚ ਪਿਸਦੇ ਰਹੇ, ਲੋਕਾਂ ਨੂੰ ਧਰਮਾਂ ਜਾਤਾਂ ਦੇ ਨਾਂ 'ਤੇ ਲੜਾਇਆ ਗਿਆ, ਲੜਾਇਆ ਜਾਂਦਾ ਰਿਹਾ, ਪੰਜਾਬ ਦਾ ਬੜਾ ਲੌਸ ਹੋਇਆ, ਬੜਾ ਕਤਲੇਆਮ ਹੁੰਦਾ ਰਿਹਾ। ਪਰ ਮੋਦੀ ਸਾਹਿਬ ਦੀ ਜਿਹੜੀ ਗਵਰਨਮੈਂਟ ਆ ਇਹ ਉਹਨਾਂ ਤੋਂ ਕੋਈ ਵੱਖਰੀ ਨਹੀਂ, ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਵਿਰਾਸਤ ਦੇ ਵਿੱਚ ਮਿਲੀਆਂ ਨੇ। ਇਸ ਕਰਕੇ ਇਹ ਬਜਾਏ ਇਹਦੇ ਕੋਈ ਨਵੀਆਂ ਪੁਲਾਂਘਾਂ ਪੁੱਟਦੇ, ਇਹਨਾਂ ਨੇ ਪੁਲਾਂਘਾਂ ਜਿਹੜੀਆਂ ਪਿਛਲੇ ਪਾਸੇ ਨੂੰ ਪੁੱਟਣੀਆਂ ਸ਼ੁਰੂ ਕਰਤੀਆਂ। ਡੀਮੋਨੀਟਾਈਜੇਸ਼ਨ ਜਿਹੜੀ ਕੀਤੀ ਸੀ, ਹੁਣ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ, ਉਦੋਂ ਤਾਂ ਸਿਰਫ ਪੱਤਰਕਾਰ ਕਹਿੰਦੇ ਸੀ, ਪੱਤਰਕਾਰਾਂ ਨੂੰ ਤੁਸੀਂ ਚੁੱਪ ਕਰਾ ਦਿੰਦੇ ਸੀ ਕਿਉਂਕਿ ਇੱਥੇ ਵੱਡੇ ਵੱਡੇ ਭਗਤ ਬੈਠੇ ਨੇ ਸਾਡੇ ਇਸ ਦੇਸ਼ ਦੇ ਵਿੱਚ ਵੀ, ਉਹ ਫਿਰ ਟਿੱਕ ਕੇ ਮੀਡੀਆ ਦੇ ਵਿੱਚ ਟ੍ਰੋਲਿੰਗ ਕਰਦੇ ਆ ਸੋਸ਼ਲ ਮੀਡੀਆ 'ਤੇ, ਜਦੋਂ ਕੋਈ ਪੋਸਟ ਵੀ ਪਾਉਂਦਾ ਅਤੇ 5-5, 7-7 ਬੰਦੇ ਉਹਦੇ ਮਗਰ ਲੱਗ ਕੇ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਹੁਣ ਜੀ ਰਿਜ਼ਰਵ ਬੈਂਕ ਆਫ ਇੰਡੀਆ ਕਹਿ ਰਹੀ ਆ ਕਿ 500 ਦੇ ਜਿਹੜੇ ਨੋਟ ਸੀ ਉਹ 121% ਜਾਲੀ ਨੋਟ ਉਹ ਮਾਰਕੀਟ ਦੇ ਵਿੱਚ ਆਏ ਨੇ ਜੀ 2018-19 ਦੇ ਵਿੱਚ। 2000 ਦੇ ਜਿਹੜੇ ਨੋਟ ਨੇ ਉਹਨਾਂ ਦੇ ਵਿੱਚ 21.9% ਦਾ ਵਾਧਾ ਹੋਇਆ ਪ੍ਰੀਵੀਅਸ ਈਅਰ ਦੇ ਨਾਲ ਕੰਪੈਰੀਜ਼ਨ ਕਰੀਏ। ਥਰਸਡੇ ਦੀ ਰਿਪੋਰਟ ਆ ਜੀ ਰਿਜ਼ਰਵ ਬੈਂਕ ਆਫ ਇੰਡੀਆ ਦੀ। ਜਿਹੜਾ ਪੈਸਾ ਜਿਹੜੇ ਵੱਡੇ ਵੱਡੇ ਠੱਗ ਕੇ ਲੈ ਗਏ ਸੀ, ਜਿਨ੍ਹਾਂ ਨੂੰ ਬੜੇ ਆਰਾਮ ਦੇ ਨਾਲ ਮੋਦੀ ਗਵਰਨਮੈਂਟ ਨੇ ਇਜਾਜ਼ਤ ਦਿੱਤੀ ਸੀ ਬਾਹਰ ਜਾਣ ਦੀ, ਜਿਹਦੇ 'ਚ ਭਾਵੇਂ ਵਿਜੇ ਮਾਲੀਆ ਹੋਵੇ, ਨੀਰਵ ਮੋਦੀ ਹੋਵੇ, ਹੋਰ ਬਥੇਰੇ ਠੱਗ ਨੇ ਉੱਥੇ, ਅਤੇ ਉਹਨਾਂ ਨੇ ਐਡੇ ਵੱਡੇ ਘਪਲੇ ਕੀਤੇ। ਅਤੇ ਇਹਨਾਂ ਦੀ ਜਿਹੜੀ ਡੀਮੋਨੀਟਾਈਜੇਸ਼ਨ ਵਾਲੀ ਪੋਲਿਸੀ ਸੀਗੀ ਉਹਦੇ ਨਾਲ ਆਮ ਲੋਕਾਂ ਦਾ ਇੰਨਾ ਲੋਸ ਹੋਇਆ, ਅਤੇ ਉੱਧਰੋਂ ਇਹਨਾਂ ਦੀਆਂ ਜਿਹੜੀਆਂ ਆਪਣੀਆਂ ਆਰਥਿਕ ਨੀਤੀਆਂ ਸੀ ਉਹਦੇ ਕਰਕੇ ਮਾਰਕੀਟ ਦੇ ਵਿੱਚ ਖੜੋਤ ਆਈ। ਉਹ ਹੁਣ ਖੜੋਤ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਬਈ ਆਟੋਮੋਬਾਈਲ ਸੈਕਟਰ ਆ ਜਿਹੜਾ, ਕਾਰਾਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਪਰ ਕਾਰਾਂ ਖਰੀਦਣ ਵਾਲਾ ਕੋਈ ਨਹੀਂ, ਸਟੋਰ ਸਮਾਨ ਨਾਲ ਭਰੇ ਹੋਏ ਨੇ, ਲੋਕਾਂ ਦੀ ਖਰੀਦ ਸ਼ਕਤੀ ਬਹੁਤ ਘੱਟ ਆ, ਲੋਕ ਆਪਣੀ ਜੇਬ ਵੱਲ ਪਹਿਲਾਂ ਦੇਖਦੇ ਨੇ ਫਿਰ ਚੀਜ਼ ਵੱਲ ਦੇਖਦੇ ਆ, ਫਿਰ ਦੁਬਾਰਾ ਜੇਬ ਵੱਲ ਦੇਖਦੇ, ਫਿਰ ਦੁਬਾਰਾ ਚੀਜ਼ ਵੱਲ ਦੇਖਦੇ, ਤੀਸਰੀ ਵਾਰ ਦੇਖਦੇ ਵੀ ਸਾਡੀ ਜੇਬ ਤਾਂ ਬਹੁਤ ਛੋਟੀ ਆ, ਚੀਜ਼ ਆ ਜਿਹੜੀ ਬਹੁਤ ਮਹਿੰਗੀ ਆ, ਅਸੀਂ ਕਿਵੇਂ ਲਈਏ, ਖਾਣ ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਗੀਆਂ, ਮਹਿੰਗਾਈ ਜ਼ਿਆਦਾ ਹੋ ਗਈ, ਸਾਡੇ ਜਿਹੜੇ ਆਪੋ ਆਪਣੇ ਆਪ ਬਣੇ ਹੋਏ ਆਰਥਿਕ ਮਾਹਰ ਨੇ ਉਹ ਹਰ ਇੱਕ ਗੱਲ ਨੂੰ GDP ਨਾਲ ਮਿਲਾ ਕੇ ਵੇਖਦੇ ਨੇ ਵੀ ਬਸ ਇੱਕੋ ਹੀ ਉਹਨਾਂ ਨੂੰ ਦਿਸਦੀ ਆ ਗੱਲ ਵੀ GDP ਬਹੁਤ ਵੱਧ ਰਹੀ, ਹਾਲਾਂਕਿ GDP ਵੀ ਹੁਣ 5% ਦੇ ਨੇੜ ਚਲੀ ਗਈ, ਪਰ GDP ਹੈ ਜਿਹੜੀ ਇਹ ਦੇਸ਼ ਦੀ ਤਰੱਕੀ ਦਾ ਇੱਕੋ ਇੱਕ ਪੈਮਾਨਾ ਨਹੀਂ ਹੈ। ਜੇ ਤੁਸੀਂ ਅਨਔਰਗੇਨਾਈਜ਼ ਸੈਕਟਰ ਜਾਓ, ਜਿਹੜੇ ਦੇਸ਼ ਦੇ ਵਿੱਚ ਜਿਹੜਾ ਅਨਔਰਗੇਨਾਈਜ਼ ਸੈਕਟਰ ਆ ਜਿੱਥੇ ਵੱਡੀ ਬਹੁ ਗਿਣਤੀ ਕੰਮ ਕਰਦੀ ਹੈ, ਉੱਥੇ ਜੇ ਲੋਕਾਂ ਕੋਲ ਖਾਣ ਨੂੰ ਦੋ ਵਕਤ ਦੀ ਰੋਟੀ ਨਹੀਂ ਹੈ, ਲੋਕਾਂ ਦੀਆਂ ਜੇਬਾਂ 'ਚ ਪੈਸੇ ਨਹੀਂ ਹੈ, ਜਿਹੜੇ ਪੈਸੇ ਉਹਨਾਂ ਨੇ ਕਮਾਏ ਸੀ ਉਹ ਮਾੜੇ ਮਾੜੇ ਜੋੜੇ ਸੀ, ਉਹ ਤੁਸੀਂ ਬੈਂਕਾਂ 'ਚ ਜਮ੍ਹਾਂ ਕਰਾ ਲਏ ਲਾਈਨਾਂ 'ਚ ਲੱਗ ਕੇ, ਉਹਨਾਂ ਕੋਲ ਕੁਝ ਵੀ ਨਹੀਂ ਰਿਹਾ, ਉਹਨਾਂ ਤੋਂ ਹੁਣ ਤੁਸੀਂ ਢੰਗ ਤਰੀਕੇ ਲੱਭ ਰਹੇ ਹੋ ਵੀ ਇਹਨਾਂ ਤੋਂ ਅਸੀਂ ਹੋਰ ਪੈਸਾ ਕਿਵੇਂ ਗਰਾਈਏ, ਹੋਰ ਪੈਸਾ ਹੈ ਹੀ ਨਹੀਂ ਦੇਣ ਨੂੰ। ਇਹ GDP ਹੈ ਜਿਹੜੀ ਐਕਚੁਲੀ ਭਾਰਤ ਦੇ ਵਿੱਚ ਨੈਗੇਟਿਵ ਚੱਲ ਰਹੀ ਹੈ, ਇਹ ਇਕੱਲਾ ਮੈਂ ਨਹੀਂ ਕਹਿੰਦਾ ਜੀ, ਮੈਂ ਤਾਂ ਇੱਧਰੋਂ ਉੱਧਰੋਂ ਪੜ੍ਹ ਕੇ ਕਹਿੰਦਾ, ਪਰ ਇਹ ਜਿਹੜੇ ਮਾਹਰ ਆਰਥਿਕ ਵਿਗਿਆਨੀ ਨੇ ਉਹ ਕਹਿ ਰਹੇ ਨੇ, ਵੱਡੇ ਵੱਡੇ ਪੱਤਰਕਾਰ ਕਹਿ ਰਹੇ ਨੇ, ਪਰ ਅਸੀਂ ਜਦੋਂ ਸੁਣਦੇ ਹਾਂ ਅਸੀਂ ਜਿਹੜੀ ਚੀਜ਼ ਸਾਡੇ ਮਨ ਨੂੰ ਚੰਗੀ ਲੱਗਦੀ ਹੈ ਉਹੀ ਗੱਲ ਸੁਣਦੇ ਹਾਂ, ਕਿਉਂਕਿ ਅਸੀਂ ਪਹਿਲਾਂ ਅਸਿਊਮ ਕਰੀ ਬੈਠੇ ਹਾਂ ਵੀ ਮੋਦੀ ਸਾਹਿਬ ਨੇ ਦੇਸ਼ ਨੂੰ ਤਰੱਕੀ ਵੱਲ ਲੈ ਜਾਣਾ, ਮੋਦੀ ਸਾਹਿਬ ਭਾਵੇਂ ਟੋਏ 'ਚ ਡਿੱਗੇ ਪਏ ਹੁਣ ਆਪ, ਅਤੇ ਦੇਸ਼ ਭਾਵੇਂ ਟੋਏ 'ਚ ਡਿੱਗਿਆ ਪਿਆ ਹੋਵੇ, ਸਾਨੂੰ ਉਹੀ ਤਰੱਕੀ ਲੱਗਦੀ ਹੈ, ਇਹ ਸੱਚਾਈ ਆ ਦੋਸਤੋ। ਤੁਸੀਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਜਿਹੜੇ ਦੇਸ਼ ਦੇ ਅੱਡ ਅੱਡ ਹਿੱਸਿਆਂ 'ਚ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਤੁਸੀਂ ਜਿਹੜੀ ਫੈਕਟਰੀ 'ਚ ਕੰਮ ਕਰਦੇ ਸੀ ਕਿੰਨੇ ਕੁ ਦੀ ਛਾਂਟੀ ਹੋ ਗਈ, ਤੁਹਾਨੂੰ ਪਤਾ ਲੱਗ ਜੂ। ਤੁਸੀਂ ਕੋਈ ਤੁਹਾਨੂੰ ਸੇਲਸ ਪਰਸਨ ਸੁਪਰਵਾਈਜ਼ਰ ਕਿਸੇ ਫੈਕਟਰੀ 'ਚ ਮੈਨੂਫੈਕਚਰਿੰਗ ਸੈਕਟਰ 'ਚ ਹੋ ਉਹਨੂੰ ਪੁੱਛ ਕੇ ਦੇਖ ਲਓ ਵੀ ਤੁਹਾਡਾ ਸਮਾਨ ਵਿਕ ਰਿਹਾ, ਉਹ ਤੁਹਾਨੂੰ ਦੱਸ ਦੂਗਾ। ਹਾਲਾਤ ਦੇਸ਼ ਦੇ ਇੱਥੋਂ ਤੱਕ ਪਹੁੰਚ ਗਏ ਨੇ ਵੀ ਗਵਰਨਮੈਂਟ ਨੂੰ ਆਮਦਨ ਕੋਈ ਨਹੀਂ ਹੋ ਰਹੀ, ਜਿਹੜਾ ਰਿਜ਼ਰਵ ਫੰਡ ਜਿਹੜਾ ਕਿਤੇ ਐਮਰਜੈਂਸੀ ਦੇ ਵਿੱਚ ਸਰਕਾਰ ਨੇ ਯੂਜ਼ ਕਰਨਾ ਹੁੰਦਾ ਵੀ ਕੁਦਰਤੀ ਆਫਤੀ ਐਡੀ ਵੱਡੀ ਆ ਗਈ, ਉਹ ਵੀ ਇਹਨਾਂ ਨੇ ਚੱਕ ਲਿਆ, ਕਿਉਂਕਿ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿਨ੍ਹਾਂ ਨੇ ਲੋਕਾਂ ਦੀਆਂ ਜੇਬਾਂ 'ਚੋਂ ਆਲਰੇਡੀ ਪੈਸਾ ਟੇਢੇ ਮਿੱਢੇ ਤਰੀਕੇ ਨਾਲ ਕੱਢਿਆ ਹੋਇਆ, ਉਹ ਰਿਜ਼ਰਵ ਫੰਡ ਚੱਕ ਕੇ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ। ਜਿਹੜੇ ਸਬਜ਼ ਬਾਗ ਦਿਖਾਏ ਜਾਂਦੇ ਸੀ ਵੀ ਸਵਿਸ ਬੈਂਕਾਂ 'ਚੋਂ ਅਸੀਂ ਪੈਸਾ ਵਾਪਸ ਲਿਆਵਾਂਗੇ, ਉਹ ਸਬਜ਼ ਬਾਗ ਹੀ ਰਹਿ ਗਏ ਨੇ, ਸਗੋਂ ਆਪਦਾ ਜਿਹੜਾ ਰਿਜ਼ਰਵ ਬੈਂਕ ਦਾ ਪੈਸਾ ਸੀ ਉਹ ਵੀ ਵਰਤ ਲਿਆ। GDP ਵਾਲੇ ਮਸਲੇ 'ਤੇ ਸਾਡੇ ਇੱਥੇ ਵੀ ਬਹੁਤ ਡਿਸਕਸ਼ਨ ਹੁੰਦੀ ਹੈ, ਜਦੋਂ ਵਾਰ ਵਾਰ ਗੱਲਾਂ ਚੱਲਦੀਆਂ ਉਹ ਹੀ ਕਹਿੰਦੇ ਨੇ, ਜਿਹੜਾ ਬੰਦਾ ਇਸ ਗੱਲ ਦੀ ਪੁਣਛਾਣ ਕਰਨ ਦੀ ਕੋਸ਼ਿਸ਼ ਕਰਦਾ ਨਾ, ਜਿਹੜਾ ਕ੍ਰਿਟੀਕਲੀ ਇਹਦਾ ਅਨੈਲਿਸਿਸ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਫਟਾਫਟ ਦੇਸ਼ ਧਰੋਹੀ ਦੇਸ਼ ਵਿਰੋਧੀ ਕਹਿ ਦਿੱਤਾ ਜਾਂਦਾ। ਕਈ ਵਾਰ ਤਾਂ ਕਹਿ ਦਿੰਦਾ ਜੀ ਤੁਸੀਂ ਪਾਕਿਸਤਾਨ 'ਚ ਰਹਿਣ ਲੱਗ ਜਾਓ, ਸਾਨੂੰ ਵੀ ਫੋਨ ਆਉਂਦੇ ਆ ਕਹਿੰਦੇ ਤੁਸੀਂ ਪਾਕਿਸਤਾਨ ਦਾ ਪੱਖ ਕਰਦੇ ਹੋ, ਮੈਂ ਕਿਹਾ ਪਾਕਿਸਤਾਨ ਦਾ ਕਿਉਂ ਅਸੀਂ ਪੱਖ ਕਰਦੇ ਹਾਂ ਜੀ, ਪਾਕਿਸਤਾਨ ਅਤੇ ਹਿੰਦੁਸਤਾਨ ਦੋ ਭਾਈ ਹੈ, ਪੰਜਾਬ ਜਿਹੜਾ ਵੰਡਿਆ ਹੋਇਆ ਅਸੀਂ ਕਿਸੇ ਦਾ ਪੱਖ ਕਿਉਂ ਕਰਾਂਗੇ, ਪਾਕਿਸਤਾਨ ਦੀ ਇਕੋਨਮੀ ਦਾ ਵੀ ਮਾੜਾ ਹਾਲ ਆ ਅਤੇ ਭਾਰਤ ਦੀ ਇਕੋਨਮੀ ਦਾ ਵੀ ਮਾੜਾ ਹਾਲ ਆ, ਪਰ ਜਦੋਂ ਅਸੀਂ ਹੈ ਭਾਰਤ ਦੇ ਵਿੱਚ ਅਸੀਂ ਭਾਰਤ ਦੀ ਚਰਚਾ ਹੀ ਕਰਾਂਗੇ। ਹੁਣ ਜਿਹੜਾ ਬੰਦਾ ਜਿਹੜੇ ਘਰ ਦੇ ਵਿੱਚ ਬੈਠਾ ਹੋਵੇ ਆਲੇ ਦੁਆਲੇ ਦੀ ਉਹ ਚਰਚਾ ਕਰਦਾ ਨਾ, ਪਿੰਡ ਦੇ ਵਿੱਚ ਤੁਸੀਂ ਨੇੜ ਤੇੜ ਆਪਣੇ ਚਾਚੇ ਤਾਏ ਆਂਢ ਗੁਆਂਢ ਦੀ ਚਰਚਾ ਕਰ ਲਓਗੇ, ਪਰਲੇ ਪਾਸੇ ਜਿਹਨੂੰ ਤੁਸੀਂ ਜਾਣਦੇ ਨਹੀਂ ਜਿਹੜੇ ਘਰ ਦਾ ਸਿਸਟਮ ਕਿਵੇਂ ਚੱਲ ਰਿਹਾ ਉਹਦੇ ਬਾਰੇ ਥੋੜ੍ਹਾ ਕਮੈਂਟ ਕਰ ਲਓਗੇ। ਇਸ ਕਰਕੇ ਜਦੋਂ ਵਰਲਡ ਲੈਵਲ ਦੇ ਇਕੋਨਮੀ ਦੀ ਗੱਲ ਚੱਲਦੀ ਹੈ ਆਪਾਂ ਵਰਲਡ ਲੈਵਲ 'ਤੇ ਗੱਲਬਾਤ ਕਰਦੇ ਹਾਂ, ਜਦੋਂ ਕੈਨੇਡਾ ਦੀ ਇਕੋਨਮੀ ਦੀ ਚੱਲਦੀ ਹੈ ਆਪਾਂ ਇੱਥੋਂ ਦੇ ਸਿਸਟਮ 'ਤੇ ਗੱਲਬਾਤ ਕਰਦੇ ਹਾਂ, ਗੱਲ ਭਾਰਤ ਦੀ ਚੱਲ ਰਹੀ ਹੁੰਦੀ ਹੈ ਵਿੱਚ ਪਾਕਿਸਤਾਨ ਨੂੰ ਲਿਆ ਕੇ ਘਸੋੜ ਲੈਂਦੇ, ਪਾਕਿਸਤਾਨ ਦਾ ਵੀ ਬਹੁਤ ਮਾੜਾ ਹਾਲ ਆ, ਪਾਕਿਸਤਾਨ ਦਾ ਕਿਹੜਾ ਚੰਗਾ ਹਾਲ ਆ, ਆ ਹੁਣ ਵੱਡੇ ਵੱਡੇ ਜਹਾਜ਼ ਜਿਹੜੇ ਭਾਰਤ ਸਰਕਾਰ ਨੂੰ ਦੇਤੇ ਆ ਥਾਪੜਾ ਮਾਰਤਾ ਵੀ ਇੰਨੇ ਐਰੋਪਲੇਨ ਤੁਹਾਨੂੰ ਦੇਤੇ ਬਹੁਤ ਮਹਿੰਗੇ, ਉੱਧਰੋਂ ਪਾਕਿਸਤਾਨ ਨੂੰ ਕਿਸੇ ਨੇ ਥਾਪੜਾ ਮਾਰ ਦੇਣਾ, ਬਾਂਦਰਾਂ ਵਾਂਗੂ ਦੋਨੇ ਦੇਸ਼ ਆ ਜਿਹੜੇ ਲੜੀ ਜਾਣਗੇ, ਲੋਕ ਭੁੱਖੇ ਮਰੀ ਜਾਣਗੇ। ਖੈਰ ਇੱਕ ਕਾਲਰ ਆ ਜੀ, ਉਹਨਾਂ ਦੀ ਗੱਲਬਾਤ ਸੁਣ ਲਈਏ, ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਇਹ ਜੀਡੀਪੀ ਦਾ ਜਿਹੜਾ ਤੁਸੀਂ ਦੱਸ ਰਹੇ ਸੀ, ਇਹ 5 ਨਹੀਂ ਰਹੀ ਜੀ, 3.5 ਹੋ ਗਈ ਆ।
ਕੀ ਬਾਤ ਹੈ ਜੀ, ਨਹੀਂ ਮੈਂ ਤਾਂ ਐਕਚੁਅਲੀ ਕਹਿ ਰਿਹਾ ਜੀ ਨੈਗੇਟਿਵ ਆ। ਦੇਖੋ ਜੇ ਤੁਸੀਂ 6% ਸੈਕਟਰ ਆ ਜਿਹੜਾ ਆਰਗੇਨਾਈਜ਼ ਸੈਕਟਰ ਆ ਜਿਹੜਾ ਜਿੱਥੇ ਆਰਗੇਨਾਈਜ਼ ਲੇਬਰ ਕੰਮ ਕਰਦੀ ਆ, ਉਹਦੀ ਜੀਡੀਪੀ ਭਾਵੇਂ 15% ਹੋਵੇ, ਗੱਲ ਤਾਂ ਜਿੱਥੇ ਵੱਡੀ ਬਹੁ ਗਿਣਤੀ ਜਿਹੜੇ ਸੈਕਟਰ 'ਚ ਕੰਮ ਕਰਦੀ ਹੈ, ਐਗਰੀਕਲਚਰ 'ਚ ਕੰਮ ਕਰਦੀ ਹੈ, ਅਨਆਰਗੇਨਾਈਜ਼ ਸੈਕਟਰ 'ਚ ਕੰਮ ਕਰਦੀ ਹੈ, ਕੈਸ਼ 'ਤੇ ਕੰਮ ਕਰਦੀ ਆ, ਉਹਨਾਂ ਦੀ ਜੀਡੀਪੀ ਕਿਵੇਂ ਮਿਲ ਲਓਗੇ?
ਵੀਰ ਜੀ, ਮੇਰੇ ਦੋਸਤ ਕੋਲੇ ਹੀਰੋ ਹੋਂਡੇ ਦੇ 3 ਏਜੰਸੀਆਂ ਸੀਗੀਆਂ।
ਹਾਂਜੀ,
ਉਹਦੇ ਵਿੱਚੋਂ ਇੱਕ ਉਹ ਕੰਪਲੀਟਲੀ ਸ਼ਟ ਆਫ ਕਰ ਗਿਆ, ਦੋਵਾਂ ਦੇ ਵਿੱਚ ਉਹਨੇ ਦੱਸਿਆ ਕਿ ਜਿੰਨੇ ਮੇਰੇ ਕੰਮ ਕਰਨ ਵਾਲੇ ਸੀ ਉਹਦੇ ਵਿੱਚ ਅੱਧੇ ਕਹਿੰਦਾ ਮੈਂ ਘਟਾ ਦਿੱਤੇ ਨੇ, ਕਿਉਂਕਿ ਲੋਕਾਂ ਵਿੱਚ ਸਮਰਥਾ ਹੀ ਹੈ ਨੀ ਕਿ ਉਹ ਨਵੀਂ ਬਾਈਕ ਲੈ ਬਾਈਕ, ਨਾਲੇ ਉਹ ਬੜੀ ਛੋਟੀ ਚੀਜ਼ ਸੀਗੀ। ਦੂਸਰੀ ਵੱਡੀ ਗੱਲ ਕਿ ਮਨਮੋਹਨ ਸਿੰਘ ਦੇ ਟਾਈਮ ਹੋ ਕੇ ਜਿਹੜਾ ਵੀ ਉੱਥੇ ਗਰੋਥ ਹੋਈ ਸੀਗੀ ਉਹ ਸਰਕਾਰੀ ਅੰਕੜਿਆਂ ਵਿੱਚੋਂ ਉਹ ਰਿਪੋਰਟਾਂ ਹੀ ਗੈਪ
ਕਰਾਉਣ ਲੱਗ ਗਏ ਨੇ,
ਕੰਪੇਅਰ ਹੀ ਨਾ ਹੋਵੇ। ਦੇਖੋ ਜੀ, ਇਹਦੇ ਨਾਲ ਤੁਸੀਂ ਇਹਨੂੰ ਵਿਕਾਸ ਜੇ ਕਹਿੰਦੇ ਹੋ ਤਾਂ ਮੈਂ ਫਿਟਲਾ ਤਾਂ ਜੇ ਵਿਕਾਸ ਸੀ। ਦੂਸਰੀ ਵੱਡੀ ਗੱਲ, ਟੋਰਾਂਟੋ ਦੇ ਵਿੱਚ ਵੀ ਆਪਣੇ ਬੰਦੇ ਬੈਠੇ ਨੇ ਇੱਥੇ ਰੇਡੀਓ ਪ੍ਰੋਗਰਾਮ ਵਾਲੇ, ਜਿਹੜੇ ਡੀਮੋਨੇਟਾਈਜੇਸ਼ਨ ਮੌਕੇ ਤੇ ਦੂਸਰੇ ਮੌਕੇ ਇੰਨਾ ਰੌਲਾ ਪਾਉਣ ਸੀ, ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਕਿ ਉਹ ਲੋਕਾਂ ਨੂੰ ਐਵੇਂ ਦੱਸ ਦਿੰਦਾ ਜਿਵੇਂ ਜਿਵੇਂ ਅਰਥਸ਼ਾਸਤਰੀ ਆਪ ਹੁੰਦਾ ਉਹ ਬੰਦਾ,
ਕਮਾਲ ਆ ਜੀ, ਬਿਊਟੀ ਆ ਵੀ ਕੋਈ ਬੰਦਾ ਕਿਸੇ ਵੀ ਮਸਲੇ ਤੇ ਗੱਲ ਕਰ ਸਕਦਾ। ਮੈਂ ਹੁਣ ਮੈਂ ਚਲੋ ਸਾਡਾ ਤਾਂ ਕੰਮ ਆ ਬੋਲਣਾ, ਅਸੀਂ ਤਾਂ ਗੱਲਾਂ ਕਰਨੀਆਂ, ਪਰ ਇੱਥੇ ਇੰਸ਼ੋਰੈਂਸ ਵੇਚਣ ਵਾਲਾ ਇੰਸ਼ੋਰੈਂਸ ਦੀ ਬਜਾਏ ਇਕਾਨਮੀ ਬਾਰੇ ਗੱਲ ਕਰ ਰਿਹਾ ਹੁੰਦਾ, ਬੜੇ ਕਮਾਲ ਦੀ ਗੱਲ ਆ ਜੀ। ਚਲੋ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪੋਂਸਰ ਕਰਦੇ ਆ ਦੋਸਤੋ, 905-673-2872 ਔਰਾ ਕਿਚਨ ਦਾ ਨੰਬਰ ਆ। ਬੜੀਆਂ ਸੋਹਣੀਆਂ ਕਮਾਲ ਦੀਆਂ ਕਿਚਨਸ ਬਣਾਉਂਦੇ ਨੇ ਜੀ, ਕਸਟਮ ਮੇਡ ਕਿਚਨਸ ਹੁੰਦੀਆਂ, ਤੁਸੀਂ ਇੱਕ ਵਾਰੀ ਇਹਨਾਂ ਦੇ ਸ਼ੋਰੂਮ ਜਾਓ, ਵੈਬਸਾਈਟ ਵਿਜ਼ਿਟ ਕਰੋ ਅਤੇ ਤੁਸੀਂ ਹੈਰਾਨ ਹੋਵੋਗੇ ਇੰਨੀਆਂ ਸੋਹਣੀਆਂ ਕਿਚਨਸ ਆ। ਬਿਲਡਰਸ ਕੋਲ ਜਿਹੜੀਆਂ ਕਿਚਨਸ ਹੁੰਦੀਆਂ ਉਹ ਤੁਹਾਡੀ ਚੋਇਸ ਦੀਆਂ ਬਹੁਤੀ ਵਾਰੀ ਨਹੀਂ ਹੁੰਦੀਆਂ, ਤੁਸੀਂ ਕਹਿੰਦੇ ਹਾਂ ਜੀ ਇਹੋ ਜਿਹੀ ਕਿਚਨ ਬਣਾ ਦਿਓ, ਕਹਿੰਦੇ ਸਾਡੇ ਕੋਲ ਤਾਂ ਆਹ ਹੀ ਸਮਾਨ ਪਿਆ ਵੀ ਇਹੋ ਜਿਹੀ ਬਣਾਵਾਂਗੇ ਅਸੀਂ, ਪ੍ਰਾਈਸ 3-4 ਗੁਣਾ ਵੱਧ ਲਾਉਂਦੇ ਨੇ। ਔਰਾ ਕਿਚਨ ਵਾਲਿਆਂ ਤੋਂ ਕਿਚਨ ਬਣਾਓ ਦੋਸਤੋ, ਖੁਸ਼ ਰਹੋਗੇ ਤੁਸੀਂ, ਘਰ ਦੀ ਪ੍ਰਾਈਸ ਵੀ ਵਧੂਗੀ, ਕਿਚਨ ਬਣੀ ਹੋਈ ਵੀ ਸੋਹਣੀ ਲੱਗੂ। 905-673-2872 ਔਰਾ ਕਿਚਨ ਦਾ ਨੰਬਰ ਆ। ਸਮਾਂ ਬਹੁਤ ਥੋੜ੍ਹਾ ਜੀ ਆਪਣੇ ਕੋਲ, 20-20 ਸੈਕਿੰਡ ਨੇ, ਪਹਿਲੀ ਕਾਲ 'ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਕਾਹਲੀ 'ਚ ਬੋਲੋ, ਕੀ ਕਹਿਣਾ ਵੀਰ ਜੀ?
ਹਾਂਜੀ ਸਰ, 90s ਦੇ ਵਿੱਚ ਤੁਹਾਨੂੰ ਯਾਦ ਆਉਣਾ ਜਦੋਂ ਬੀਪੀ ਸਿੰਘ ਚੰਦਰ ਸ਼ੇਖਰ ਦੀ ਸਰਕਾਰ ਸੀ ਨਾ, ਕੰਟਰੀ ਤੋਂ ਲੋਨ ਇਹਨਾਂ ਦੀ ਸਰਕਾਰਾਂ ਕਿਹੜਾ ਸੋਨਾ ਸੀ ਜਾ ਰਿਹਾ ਸੀ ਬਾਹਰ, ਆਮ ਹੀ ਸੁਣੀਆਂ ਖਬਰਾਂ।
ਬਿਲਕੁਲ,
ਹੁਣ ਪਿਛਲੀਆਂ ਤੁਸੀਂ ਅੱਜ ਕਰੰਟ ਨਿਊਜ਼ ਜਿਹੜੀਆਂ ਵੀ ਤੁਸੀਂ ਦੇਖੋ ਕਿ ਮੋਦੀ ਗੌਰਮੈਂਟ ਨੇ ਜਿਹੜਾ ਡਿਸਕਲੋਜ਼ ਨਹੀਂ ਚੀਜ਼ਾਂ ਇਹ ਕਰਦੇ, ਉਹਦੇ ਵਿੱਚ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ 75 ਸਾਲਾਂ ਦੀ ਗੱਲ ਕਰ ਲਓ ਵੀ, ਹੁਣ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਜਿੰਨਾ ਲੋਨ ਲਿਆ ਨਾ ਵਰਲਡ ਬੈਂਕ ਚ,
ਬਹੁਤ ਬਹੁਤ ਧੰਨਵਾਦ। ਤੇ ਇਸ ਮਸਲੇ ਦੇ ਉੱਤੇ 2-3 ਦਿਨ ਗੱਲਬਾਤ ਚੱਲਣੀ, ਆਪਾਂ ਕੱਲੇ ਕੱਲੇ ਇਸ਼ੂ ਨੂੰ ਨਾ ਰਿੜਕਾਂਗੇ ਪੂਰਾ, ਹੁਣ ਬਈ ਇਹ ਦੇਸ਼ ਦੀ ਡਾਇਰੈਕਸ਼ਨ ਤਰੱਕੀ ਆ ਜਿਹੜੀ ਜਾਣੀ ਕਿੱਧਰ ਨੂੰ ਸੀ ਅਤੇ ਤਰੱਕੀ ਹੋਈ ਕਿੰਨਾ ਦੀ ਆ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੁਝ ਕਾਲਰ ਹੋਲਡ 'ਤੇ ਨੇ ਦੋਸਤੋ, ਆਪਾਂ ਫੇਰ ਗੱਲਬਾਤ ਕਰਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ 100-star ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ ਹਨ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
कैनेडियन स्पोर्ट्स एंड रिक्रिएशन मार्केटिंग लेके आ रहे हैं ताजा फर्स्ट कैनेडियन इंटरनेशनल टेप बॉल क्रिकेट चैंपियनशिप सितंबर 14-15 नूं CAA सेंटर ब्रैम्पटनवुड ते नाल ही आ रहा ताजा फैंटास्टिक फॉल फेस्ट जिस विच होणगे लाइव शोज फूड राइड्स एंड मैजिक शो एंट्री एंड पार्किंग बिल्कुल फ्री वधेरे जानकारी लई 416-560-8583 416-560-8583 और विजिट fantasticfallfest.com
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन लई या सलाह लैण लई आज ही SNS लॉयर्स नु कॉल करो 416-655-2000
चांदनी चौक चाट चटोरी गली में आमचू मुंबई पाव भाजी चटोरी गली में कलकत्ता भेलपुरी चटोरी गली में जलेबी तलेगी चटोरी गली में कपल कनर मटका चटोरी गली में
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Niyat phislegi jab jeeb lap lapayegi. Jab janta Tandoori Flame mein aayegi. Tandoori Flame. Sab ke liye kuch na kuch.
राज थी अब खुली है खो गई थी मेरी है बेवजह जो लगी दीवानगी